41 in Napanee. Quick Truck Lube, the one-stop shop. 519-622-0660. Jack QuickTruckLube.com. QTL, because we care. Quick Truck Lube!
ग्रैंथन शहर एक इन्वेस्टिव स्पेशीज मैनेजमेंट स्ट्रेटजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ़ में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूम के लिए विजिट कीजिए brampton.ca/invests.
पढ़ पढ़ आलम फाजिल हुयो कदे अपने आप नू पढ़िया ही नहीं, जा जा बढ़दा मंदर मसीती कदे मन अपने बिच बढ़िया ही नहीं। मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताडे रूबरू पेश करन दी कोशिश करांगा। माइंड एंड बॉडी प्रोग्राम देख रहे लखां ही दर्शकां नू अते लखां ही श्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। हर इतवार नूं सवेरे 10 बजे तों लैके 11 बजे तक माइंड एंड बॉडी प्रोग्राम लैके मैं तुहाडी सेवा दे विच हाजिर हुन्ना, जिस दे विच वख-वख टॉपिक्स लए जांदे ने। बहुत सारे स्पिरिचुअल टॉपिक्स हुंदे ने, कुछ एथिकल हुंदे ने, कुछ पोलीटिकल हुंदे ने, कुछ सोशल एक्टिविटी हुंदियां ने, कोई मैडिकल दे हुंदे ने। कुल मिला के रलमा मिलमा प्रोग्राम किया जाता है और इस प्रोग्राम की एक खासियत है कि इस प्रोग्राम विच कंटीन्यूसली 55-56 मिनट कोई भी एडवरटाइजमेंट नहीं की जाती, कोई पेड एडवरटाइजमेंट नहीं। हां, एक मैं एडवरटाइजमेंट अरफा मुजफ्फर जी की करना, हालांकि उन्होंने भी नहीं किया क्योंकि मैं उन्होंने डील किया, बहुत वधिया इंसान ने, इस करके उन्होंने बारे मैं बोलदा। अदरवाइज कोई भी ये एड नहीं की जाती, ना ही मैनू लोड़ है ते ना ही मालक ने लोड दिती है, सारा काम वधिया चली जांदा है। इस करके उहदी रहमत है कि मैं लगातार किसी भी टॉपिक दे उत्ते लगातार 40-50 मिनट बोल सकदा। मेरे कोई पेपर नहीं हुंदे, हां जो कोई टॉपिक लैने एक अद्धी बार गो थ्रू हो जाईदा क्योंकि सारी जिंदगी यही तो टॉपिक पढ़े ने, पढ़ाए ने, सिखे ने, लिखे ने, सो बहुत ही लोड़ नहीं पैंदी। सो इको टॉपिक नूं जे असीं 2 बार या 3 बार साल च करदे आं, साल च रिपीट इक अद्धी बार हो जांदा है, ते उही गल्लां हुंदियां ने जिंदगी दियां। ते जिंदगी दे विच एग्जाम्पलां डिफरेंट हो सकदियां, जदों भी असीं रोजाना किसी जिंदगी दे विच विचरदे आं, जो भी साडे नाल साडे सामने हो रहा है उही साडी एग्जाम्पल बन जांदी है, उही असीं रेडियो ते दस दिंदे आं, होर कोई गल नहीं। अज दा जिहड़ा टॉपिक है ओह हैगा कि साडी जिहड़ी जिंदगी है, जिहड़ी साडी लाइफ है, ओ कहंदे किनू ने, जमना किनू कहंदे ने, मरना किनू कहंदे ने, जिंदगी किनू कहंदे ने, तिन्ना दे विच डिफरेंस देखांगे ते फिर आपां गल्लबात करांगे कि जिहड़ी सानू जिन्नी भी साडी जिंदगी है, लाइफ है, उहदे विच सानू किहो जे काम करने चाहीदे ने, उहदी की इंपोर्टेंस है। जिवें कि मैं इहदा है टॉपिक दी गल। इस तों इलावा डॉक्टर अंकुश गोयल जिहड़े कि BNC मैडिकल सेंटर दे कर्ता धर्ता ने, ब्रैम्पटन दे विच है, फैमिली फिजिशियन ने, नाल नाल उन्होंने बोटेक्स का, PRP का, IV का काम भी शुरू किया है। पर अज जिहड़ी असीं गल्लबात करांगे वह सिर्फ डॉक्टरी नहीं है, वह सिर्फ ये वाधू दी चीजा नहीं लाउंदे, सगों ओह समाज दे लई काम करदे ने, 20 घंटे काम करदे ने, ज्यादा लोड़ नहीं। वह कहिंदे उन्हां दी नेचर है कि मैं पैसे बना के की लैणा, मैं अपनी जिंदगी च ऐश करनी, थोड़ी लोगों का फायदा भी करा, जो तुसी वाह पाओगे, डील करोगे, फिर तुहानू पता भी लग जूगा। वो नाल नाल मैराथन दे विच पार्टिसिपेट भी करते ने, लास्ट ईयर उन्होंने 40 किलोमीटर भजे सीगे, महीना क पहला जां शायद 1.5 महीना पहला वह 10 किलोमीटर भजे सीगे, अज वह भज रहे ने ब्रैम्पटन दे विच, चिंकूजी जिहड़ा पार्क है ब्रैमली अते क्वींस पार्क दे कोले हैगा अपने ब्रैम्पटन सिटी का, उथों रेस शुरू हुई है 20 किलोमीटर की, ਉਹ ਇਸ ਵੇਲੇ ਭੱਜ ਰਹੇ ਨੇ ਤੇ ਜਦੋਂ ਵੀ ਉਹ ਫਿਨਿਸ਼ ਕਰਨਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਮਿਲਾਉਣ ਦੀ ਉਹਨਾਂ ਨਾਲ ਫੋਨ ਤੇ ਜੇ ਮਿਲ ਗਿਆ ਸਾਡੇ ਹੱਥ ਚ ਕੁਛ ਨੀ ਜੇ ਮਿਲ ਗਿਆ ਤੇ ਉਹਨਾਂ ਨਾਲ ਵੀ ਦੋ ਚਾਰ ਮਿੰਟ ਗੱਲ ਕਰਾਂਗੇ ਦੱਸਣ ਦਾ ਪਰਪਜ ਹੈ ਕਿ ਲੋਕਾਂ ਚ ਇਨਕਰੇਜਮੈਂਟ ਹੋਵੇ ਕਿ ਵੀ ਜੇ ਡਾਕਟਰ ਭੱਜ ਸਕਦਾ ਲੋਕਾਂ ਨੂੰ ਤਾਂ ਆਪਾਂ ਕਹਿੰਦੇ ਆਪਣਾ ਸਰੀਰ ਵਧੀਆ ਰੱਖੋ ਹੈਲਦੀ ਖਾਓ ਡਾਇਟ ਵਧੀਆ ਹੋਣੀ ਚਾਹੀਦੀ ਐਕਸਰਸਾਈਜ਼ ਕਰੋ ਪਰ ਆਪ ਵੀ ਕਰਦੇ ਆ ਕਿ ਨਹੀਂ ਕਰਦੇ ਤਾਂ ਮੈਂ ਹੁਣੀ ਸਾਡੇ ਸਟੇਸ਼ਨ ਦੇ ਉੱਤੇ ਜਿਹੜੇ ਮੇਰੇ ਨਾਲ ਸਪੋਰਟ ਕਰਦੇ ਨੇ ਬਲਜੀਤ ਜੀ ਉਹ ਦੱਸ ਰਹੇ ਸੀ ਜੀ ਕਿ ਮੈਂ ਤਾਂ ਡਾਕਟਰ ਤੇ ਗਈ ਨਹੀਂ ਪਰ ਡਾਕਟਰ ਦੀ ਆਪਦੀ ਹਾਲਤ ਦੇਖ ਕੇ ਸਾਨੂੰ ਹਾਸਾ ਆਉਂਦਾ ਸੋ ਜੋ ਅਸੀਂ ਲੋਕਾਂ ਨੂੰ ਪੇਸ਼ੈਂਟ ਨੂੰ ਟੀਚ ਕਰਦੇ ਹਾਂ ਕਿ ਅਸੀਂ ਉਹਦੇ ਉੱਤੇ ਵੀ ਇੰਪਲੀਮੈਂਟ ਕਰਦੇ ਹਾਂ ਇਸ ਕਰਕੇ ਉਹ ਐਗਜ਼ਾਮਪਲ ਸੈੱਟ ਕਰਦੇ ਨੇ ਮੈਰਾਥੋਨ ਕਰਦੇ ਨੇ ਹਾਈਟ ਡਾਇਟ ਸਭ ਕੁਝ ਕੰਟਰੋਲ ਹੈ ਤੇ ਜੋ ਕੁਝ ਪੇਸ਼ੈਂਟ ਨਾਲ ਵੀ ਵਧੀਆ ਤਰੀਕੇ ਨਾਲ ਪੇਸ਼ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੂਜੀ ਗੱਲ ਜਿਵੇਂ ਕਿ ਮੈਂ ਹਮੇਸ਼ਾ ਕਹਿਣਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਫਾਈਨਲ ਨਾ ਕਰੋ ਦੋ ਤਿੰਨ ਚਾਰ ਪੰਜ ਬੰਦਿਆਂ ਨੂੰ ਬੁਲਾ ਲਓ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਆਪ ਜੱਜਮੈਂਟ ਕਰਨੀ ਹੈ ਕਿ ਤੁਹਾਡੇ ਲਈ ਕਿਹੜਾ ਹੋਊਗਾ ਇਹ ਬਿਜ਼ਨਸ ਦਾ ਜ਼ਮਾਨਾ ਛਲ ਯੁਗ ਦਾ ਜ਼ਮਾਨਾ ਕਈ ਬਹੁਤ ਮਿੱਠਾ ਬੋਲਦੇ ਨੇ ਉਹ ਵੀ ਕਾਮਯਾਬ ਨਹੀਂ ਕਈ ਵਾਰੀ ਅਸੀਂ ਕੋਈ ਥੋੜਾ ਜਿਹਾ ਗੁੱਸਾ ਵੀ ਬੋਲਦਾ ਉਹਦੇ ਨਾਲ ਅਪਸੈਟ ਹੋ ਜਾਂਦੇ ਪਤਾ ਨਹੀਂ ਲੱਗਦਾ ਚੰਗਾ ਕਿਹੜਾ ਚੰਗਾ ਮਾੜਾ ਕਿਹੜਾ ਸੋ ਇਸ ਕਰਕੇ ਕਹਿੰਦਾ ਚਾਰ ਪੰਜ ਬੰਦਿਆਂ ਨੂੰ ਬੁਲਾ ਲਓ ਉਸ ਤੋਂ ਬਾਅਦ ਜੱਜਮੈਂਟ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਨਾ ਪਵੇ ਉਹਦੇ ਵਿੱਚ ਇੱਕ ਨਾਂ ਜਿਹੜਾ ਮੇਰੇ ਵੱਲੋਂ ਰਿਕਮੈਂਡ ਕੀਤਾ ਜਾਂਦਾ ਉਹ ਅਰਫਾ ਮੁਜ਼ੱਫਰ ਜੀ ਦਾ ਗੱਲਬਾਤ ਕਰ ਲਓ ਜੇ ਤੁਹਾਨੂੰ ਬਹੁਤ ਵਧੀਆ ਲੱਗਣ ਤਾਂ ਕੰਮ ਦੇ ਦਿਓ ਜੇ ਨਹੀਂ ਹੈਗਾ ਤਾਂ ਤੁਸੀਂ ਜਿੱਥੇ ਮਰਜ਼ੀ ਕਿਸੇ ਨਾਲ ਹੋਰ ਵੀ ਕੰਟੈਕਟ ਕਰ ਸਕਦੇ ਹੋ ਨੁਕਸਾਨ ਤੁਹਾਡਾ ਕੋਈ ਨਹੀਂ ਜਿੱਥੇ ਕਹੋਗੇ ਜਦੋਂ ਕਹੋਗੇ ਉਦੋਂ ਆਉਣਗੇ ਗੱਲਬਾਤ ਸਮਝੋ ਸਾਰਿਆਂ ਨੂੰ ਸਮਝੋ ਇੱਕ ਤਾਂ ਤੁਹਾਨੂੰ ਗਿਆਨ ਹੋਜੂਗਾ ਇੱਕ ਬਾਅਦ ਚ ਪਛਤਾਉਣ ਦੀ ਫਿਰ ਲੋੜ ਨਹੀਂ ਪੈਣੀ ਅਰਫਾ ਮੁਜ਼ੱਫਰ ਜੀ ਨੂੰ ਜੇ ਤੁਸੀਂ ਕਾਲ ਕਰਨਾ ਫੋਨ ਨੰਬਰ ਮੈਂ ਦੱਸ ਦਿੰਦਾ 6478-6245 ਦਾ ਤੁਸੀਂ ਫੋਨ ਕਰਕੇ ਗੱਲਬਾਤ ਕਰ ਲਓ ਉਸ ਤੋਂ ਬਾਅਦ ਜੱਜਮੈਂਟ ਤੁਸੀਂ ਆਪ ਕਰਨੀ ਹੈ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਦੋ ਆਪਾਂ ਟੌਪਿਕ ਡਿਸਕਸ ਕਰਦੇ ਹਾਂ ਇੱਕ ਜੰਮਣਾ ਕਿਹਨੂੰ ਕਹਿੰਦੇ ਨੇ ਮਰਨਾ ਕਿਹਨੂੰ ਕਹਿੰਦੇ ਨੇ ਤੇ ਜ਼ਿੰਦਗੀ ਕਿਹਨੂੰ ਕਹਿੰਦੇ ਨੇ ਤਿੰਨਾਂ ਚ ਕੀ ਡਿਫਰੈਂਸ ਹੈ ਫਿਰ ਅਸੀਂ ਕਿਹੋ ਜਿਹੀ ਜ਼ਿੰਦਗੀ ਬਤੀਤ ਕਰੀਏ ਤੇ ਦੂਜੀ ਗੱਲ ਅਸੀਂ ਕਰਾਂਗੇ ਡਾਕਟਰ ਅੰਕੁਸ਼ ਗੋਇਲ ਨਾਲ ਜਦੋਂ ਵੀ ਲਾਈਨ ਮਿਲ ਗਈ ਤੇ ਜਦੋਂ ਉਨ੍ਹਾਂ ਦੀ ਰੇਸ ਖਤਮ ਹੋ ਗਈ ਮੈਰਾਥਨ ਤੇ ਜੇ ਸਾਡੇ ਨਾਲ ਫੋਨ ਤੇ ਗੱਲਬਾਤ ਕਰ ਲਈ ਉਹ ਰੇਸ ਦੇ ਬਾਰੇ ਪੁੱਛ ਲਾਂਗੇ ਜਾਂ ਕੋਈ ਹੋਰ ਗੱਲਬਾਤ ਕਰ ਲਾਂਗੇ ਕਿਉਂਕਿ ਮੈਂ ਕੋਈ ਪ੍ਰੀ ਪਲੈਨ ਨਹੀਂ ਕਰਕੇ ਆਉਂਦਾ ਇਸ ਤਰ੍ਹਾਂ ਨਹੀਂ ਕਿਉਂਕਿ ਸਾਰੀ ਜ਼ਿੰਦਗੀ ਬਹੁਤ ਸਾਲ ਪੜ੍ਹਾਇਆ ਇਹਨਾਂ ਟੌਪਿਕਾਂ ਨੂੰ ਵੀ ਪੜ੍ਹਾਇਆ ਸਪਿਰਚੁਅਲਿਟੀ ਦੇ ਬਾਰੇ ਐਥਿਕਸ ਦੇ ਬਾਰੇ ਪੋਲੀਟਿਕਸ ਦੇ ਬਾਰੇ ਸੋਸ਼ਲ ਟਾਈਮ ਦੇ ਬਾਰੇ ਇਹ ਲਿਖਿਆ ਵੀ ਹੈ ਹੰਢਾਇਆ ਵੀ ਹੈ ਇਸ ਕਰਕੇ ਕਿਸੇ ਵੀ ਟੌਪਿਕ ਤੇ ਬੋਲਣ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਐਗਜ਼ਾਮਪਲਾਂ ਬਦਲ ਜਾਂਦੀਆਂ ਨੇ ਕਿਉਂਕਿ ਜੋ ਵੀ ਅਸੀਂ ਜ਼ਿੰਦਗੀ ਚ ਦੇਖਦੇ ਹਾਂ ਰੋਜ਼ਾਨਾ ਉਹੀ ਐਗਜ਼ਾਮਪਲ ਸਾਡੇ ਯਾਦ ਹੁੰਦੀ ਹੈ ਉਹੀ ਗੱਲ ਅਸੀਂ ਦੱਸ ਦਿੰਦੇ ਹਾਂ ਹਲਕੇ ਫੁਲਕੇ ਢੰਗ ਨਾਲ ਨਾ ਕਿਸੇ ਨੂੰ ਪਿੰਨ ਪੁਆਇੰਟ ਕਰਦੇ ਨਾ ਕੁਛ ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ ਪਹਿਲਾਂ ਆਪਾਂ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਜਿਹੜੇ ਆਪਣੇ ਸਾਹ ਨੇ ਬ੍ਰੈਥ ਹੈ ਇਹ ਮੀਰਾ ਬਾਈ ਨੇ ਦੱਸਿਆ ਮੀਰਾ ਬਾਈ ਤੁਹਾਨੂੰ ਪਤਾ 16ਵੀਂ ਸਦੀ ਦੇ ਵਿੱਚ ਰਾਜਸਥਾਨ ਦੇ ਵਿੱਚ ਇੱਕ ਸੰਤ ਹੋਏ ਨੇ ਲੇਡੀ ਸੰਤ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਨੇ ਆਪਣੇ ਕ੍ਰਿਸ਼ਨ ਭਗਵਾਨ ਦੀ ਆਰਾਧਨਾ ਦੇ ਵਿੱਚ ਹਰ ਵਕਤ ਖੋਏ ਰਹਿੰਦੇ ਸੀ ਜ਼ਹਿਰ ਦਾ ਪਿਆਲਾ ਵੀ ਪੀ ਲਿਆ ਸਾਰਾ ਕੁਝ ਪੀ ਲਿਆ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਕਿਉਂਕਿ ਉਨ੍ਹਾਂ ਦੀ ਲਿਵ ਜਿਹੜੀ ਹੈ ਜਿਹੜੇ ਸਾਸ ਨੇ ਚੱਲਦੇ ਪਰਮਾਤਮਾ ਦੇ ਨਾਂ ਸੀਗੇ ਪਰਮਾਤਮਾ ਦੇ ਨਾਲ ਜੁੜੀ ਵੀ ਸੀ ਸੋ ਉਹੀ ਕਵਿਤਾ ਮੀਰਾ ਬਾਈ ਦੀ ਤੁਸੀਂ ਅੱਜ ਸੁਣੋ ਸਵਾਸਾਂ ਕੀ ਮਾਲਾ ਤੇ ਸਿਮਰੂ ਮੈਂ ਪੀਆ ਪੀ ਕਾ ਨਾਮ ਪੀ ਕਾ ਮਤਲਬ ਹੁੰਦਾ ਪਰਮਾਤਮਾ ਦਾ ਨਾਮ ਕ੍ਰਿਸ਼ਨ ਜੀ ਦੇ ਨਾਮ ਤੋਂ ਸੁਣੋ
ਪ੍ਰੇਮ ਕੇ ਰੰਗ ਬਣ ਗਿਆ ਇੱਕ ਹੀਰੋ ਬਣ ਗਿਆ ਇੱਕ ਹੀਰੋ ਪ੍ਰੇਮ ਕੀ ਮਾਲਾ ਜਪਤੇ ਆਪ ਬਣੀ ਮੈਂ ਸ਼ਾਮ ਪ੍ਰੇਮ ਆਪ ਬਣੀ ਮੈਂ ਸ਼ਾਮ अपने मन के मैं जानूं और पी के मन के
ਬੋਡੀ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਫੇਰ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਕਿ ਵਟ ਇਜ਼ ਲਾਈਫ, ਜਾਂ ਇੰਜ ਕਹਿ ਲਓ ਕਿ ਜ਼ਿੰਦਗੀ ਦੇ ਵਿਚ ਇਕ ਹੈਗਾ ਜੰਮਣਾ ਤੇ ਇਕ ਹੈਗਾ ਮਰਨਾ ਤੇ ਦੂਜਾ ਹੈਗਾ ਜਿਉਣਾ। ਇਹ ਆਪਾਂ ਤਿੰਨੇ ਗੱਲਾਂ ਦਾ ਡਿਫਰੈਂਸ ਦੇਖਾਂਗੇ, ਇਨ੍ਹਾਂ ਤਿੰਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੰਮਣਾ ਕਿਹਨੂੰ ਕਹਿੰਦੇ ਨੇ, ਬਰਥ ਕਿਹਨੂੰ ਕਹਿੰਦੇ ਨੇ, ਡੈਥ ਕਿਹਨੂੰ ਕਹਿੰਦੇ ਨੇ, ਤੇ ਜਿਹੜਾ ਹੈਗਾ ਲਾਈਫ ਉਹ ਕਿਸ ਨੂੰ ਕਹਿੰਦੇ ਨੇ। ਦੇਖ ਲਓ ਬੜੀ ਸਿੰਪਲ ਤਰੀਕੇ ਨਾਲ ਇਹਦਾ ਆਂਸਰ ਦਿੱਤਾ ਜਾ ਸਕਦਾ। ਪਤਾ ਕਹਿੰਦੇ ਸਾਰਿਆਂ ਨੂੰ ਹੀ ਹੈ, ਪਰ ਜੇ ਆਂਸਰ ਪੁੱਛੀਏ ਤਾਂ ਨਵੇਂ ਨਵੇਂ ਤਰੀਕੇ ਨਾਲ ਦੱਸਣਗੇ। ਸਿੰਪਲ ਤਰੀਕਾ ਇਹੀ ਹੈ ਕਿ ਜਦੋਂ ਅਸੀਂ ਮਾਂ ਦੇ ਪੇਟ ਵਿੱਚੋਂ ਬਾਹਰ ਆ ਕੇ ਪਹਿਲਾ ਸਾਹ ਲਿਆ, ਉਹ ਸਾਡਾ ਬਰਥ ਹੈ। ਤੇ ਉਸ ਸਰੀਰ ਨੂੰ ਵਧਾਉਂਦੇ 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 ਜਦੋਂ ਅਖੀਰਲਾ ਸਾਹ ਲਿਆ ਤੇ ਸਾਨੂੰ ਅੱਗ ਦੇ ਸਪੁਰਦ ਕਰਨਾ ਪਿਆ ਜਾਂ ਮਿੱਟੀ ਚ ਦਫਨਾਉਣਾ ਪਿਆ, ਉਹ ਅਖੀਰਲੇ ਸਾਹ ਨੂੰ ਅਸੀਂ ਡੈਥ ਕਹਿੰਦੇ ਹਾਂ। ਸੋ ਪਹਿਲਾ ਸਾਹ ਬਰਥ ਹੈ, ਅਖੀਰਲਾ ਸਾਹ ਡੈਥ ਹੈ। ਸੋ ਪਹਿਲੇ ਤੇ ਅਖੀਰਲੇ ਸਾਹ ਦੇ ਵਿਚਾਲੇ ਜਿੰਨੇ ਵੀ ਸਾਨੂੰ ਸਾਹ ਆ ਰਹੇ ਨੇ ਉਹ ਸਾਡੀ ਜ਼ਿੰਦਗੀ ਹੈ। ਸਿੰਪਲ ਤਰੀਕੇ ਨਾਲ ਇਹਦਾ ਆਂਸਰ ਇਹ ਹੈ। ਔਰ ਇਹ ਜਿਹੜੇ ਪਹਿਲੇ ਤੇ ਅਖੀਰਲੇ ਸਾਹ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਹਰੇਕ ਬੰਦੇ ਦੀ ਅਲੱਗ ਅਲੱਗ ਹੈ। ਕਿਸੇ ਦੇ ਕਿੰਨੇ ਸਾਲ ਨੇ, ਕਿਸੇ ਦੇ ਕਿੰਨੇ ਦਿਨ ਨੇ, ਕਿਸੇ ਦੇ ਕਿੰਨੇ ਮਹੀਨੇ ਨੇ, ਕਿਸੇ ਦੇ ਕਿੰਨੇ ਸਵਾਸ ਨੇ। ਸੋ ਇਹ ਜਿਹੜੀ ਲਾਈਫ ਹੈ ਜੰਮਣ ਤੇ ਮਰਨ ਦੇ ਵਿਚਕਾਰ, ਉਹ ਕਿਸੇ ਦੀ ਘੱਟ ਹੈ, ਕਿਸੇ ਦੀ ਵੱਧ ਹੈ। ਕੋਈ ਅਚਾਨਕ ਮਰਦਾ, ਕੋਈ ਹੌਲੀ ਹੌਲੀ ਉਹਦੀ ਜ਼ਿੰਦਗੀ ਖਤਮ ਹੁੰਦੀ ਹੈ। ਦੇਖੋ ਇਸ ਸਮੇਂ ਦੇ ਦੌਰਾਨ ਜੰਮਣ ਤੇ ਮਰਨ ਦੇ ਵਿਚਕਾਰ ਅਸੀਂ ਜੋ ਜੋ ਵੀ ਕਰਮ ਕਰਦੇ ਹਾਂ ਨਾ, ਕੰਮ ਕਰਦੇ ਹਾਂ, ਉਹਨਾਂ ਦਾ ਜਿਹੜਾ ਰਿਜ਼ਲਟ ਹੈ, ਨਤੀਜਾ, ਉਹ ਸਾਨੂੰ ਭੁਗਤਣਾ ਹੀ ਪੈਣਾ ਹੈ। ਜੇ ਲਾਈਫ ਦੇ ਵਿੱਚ ਚੰਗੇ ਕੰਮ ਕੀਤੇ ਨੇ, ਨੇਕ ਪਾਕ ਕੰਮ ਕੀਤੇ ਨੇ, ਤਾਂ ਅੰਬਖਾਨ ਦੇ ਅਧਿਕਾਰੀ ਹੋ ਜਾਵਾਂਗੇ। ਤੇ ਜੇ ਭੈੜੇ, ਖੋਟੇ, ਬੇਈਮਾਨ, ਪੁੱਠੇ ਸਿੱਧੇ ਕੰਮ ਕਰਦੇ ਹਾਂ ਤਾਂ ਸਜ਼ਾ ਵੀ ਤਿਆਰ ਰਹਿੰਦੀ ਹੈ, ਦੁੱਖ ਵੀ ਤਿਆਰ ਰਹਿੰਦੇ ਨੇ। ਲਾਈਫ ਦੀ ਹਕੀਕਤ ਕੀ ਹੈ? ਲਾਈਫ ਦੀ ਹਕੀਕਤ ਇਹ ਹੈ ਕਿ ਤੇਰੀ ਰੂਹ, ਰੂਹ ਕਹਿੰਦੇ ਨੇ ਆਤਮਾ ਨੂੰ, ਸੋਲ ਨੂੰ, ਸਾਡੇ ਸਰੀਰ ਦੇ ਵਿੱਚ ਸੋਲ ਹੀ ਹੈ ਨਾ, ਜੇ ਸੋਲ ਹੈ ਤਾਂ ਹੀ ਭੱਜੇ ਫਿਰਦੇ ਹਾਂ। ਤੇਰੀ ਰੂਹ ਉਸ ਮਾਲਕ ਕੋਲੋਂ, ਪਰਮਾਤਮਾ ਕੋਲੋਂ, ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ। ਜਦੋਂ ਮਾਂ ਦੇ ਪੇਟ ਚ ਬੱਚਾ ਜਨਮ ਲੈਂਦਾ ਕਿ 3-4 ਮਹੀਨੇ ਪਿੱਛੋਂ ਉਹ ਹਿੱਲਣਾ ਸ਼ੁਰੂ ਕਰਦਾ, ਰੂਹ ਆ ਜਾਂਦੀ ਹੈ। ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ, ਅੰਤ ਨੂੰ ਉਸਨੇ ਫਿਰ ਮੁੜ ਜਾਣਾ। ਕਿੱਥੋਂ? ਜਿੱਥੋਂ ਹੈ ਇਹ ਆਈ, ਆਹੀ ਸਾਡੀ ਜੰਮਣ ਤੇ ਮਰਨ ਦੀ ਹਕੀਕਤ ਹੈ। ਰੂਹ ਪਰਮਾਤਮਾ ਭੇਜਦਾ ਸਾਡੇ ਸਰੀਰ ਚ, ਜੰਮ ਪੇ ਵਧਾਈਆਂ ਜੀ, ਉਹ ਰੂਹ ਵਾਪਸ ਕੱਢ ਲੈਂਦਾ, ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਆ, ਸ਼ਰਧਾਂਜਲੀ ਦੇਣਾ ਸ਼ੁਰੂ ਕਰਦੇ ਆ, ਫੁੱਲਾਂ ਦਾ ਹਾਰ ਸਾਡੀ ਫੋਟੋ ਤੇ ਪਾ ਦਿੰਦੇ। ਸੋ ਕਹਿਣ ਦਾ ਮਤਲਬ ਤੇਰੀ ਰੂਹ ਉਸ ਮਾਲਕ ਕੋਲੋਂ ਇਹ ਤਨ ਵਿੱਚ ਆ ਸਮਾਈ, ਅੰਤ ਨੂੰ ਉਸਨੇ ਫਿਰ ਮੁੜ ਜਾਣਾ, ਜਿੱਥੋਂ ਹੈ ਇਹ ਆਈ। ਹੁਣ ਵਿਚਾਲੜਾ ਕੀ ਰਹੇਗਾ ਟਾਈਮ? ਨੇਕ ਅਮਲ ਜਿਹੜੀ ਰੂਹ ਕਰਦੀ, ਜਿਹੜੀ ਆਤਮਾ, ਜਿਹੜਾ ਸਰੀਰ ਚੰਗੇ ਕੰਮ ਕਰਦਾ, ਨੇਕ ਅਮਲ ਜਿਹੜੀ ਰੂਹ ਕਰਦੀ, ਉਹ ਬਖਸ਼ੀ ਜਾਂਦੀ, ਉਹ ਪਰਮਾਤਮਾ ਨੂੰ ਬਖਸ਼ ਦਿੰਦਾ, ਉਹਨੂੰ ਗਲੇ ਨਾਲ ਲਗਾ ਲੈਂਦਾ। ਬਦੀ ਦੇ ਰਾਹ ਤੇ ਜਿਹੜੀ ਚੱਲਦੀ, ਜਿਹੜੇ ਪੁੱਠੇ ਸਿੱਧੇ ਕੰਮ ਕਰਦੀ ਹੈ, ਉਹ ਹੈ ਧੱਕੇ ਖਾਂਦੀ ਹੈ। ਇੱਥੇ ਦੁਖੀ ਦੁੱਖ ਹੈ, ਤਕਲੀਫ ਹੈ, ਹਸਪਤਾਲਾਂ ਚ ਪਏ ਹਾਂ, ਇਲਾਜ ਪੁੱਠੀ ਹੋ ਜਾਂਦੀ ਹੈ, ਜੇਲਾਂ ਚ ਪਏ ਹਾਂ। ਸੋ ਕਹਿਣ ਦਾ ਮੇਰਾ ਮਤਲਬ ਤਿੰਨੇ ਗੱਲਾਂ ਇਸ ਤੁਕ ਦੇ ਵਿੱਚ ਆ ਗਈਆਂ ਕਿ ਮਾਂ ਦੇ ਪੇਟ ਚ ਜਦੋਂ ਸਾਡਾ ਪਹਿਲਾ ਸਵਾਸ ਆਇਆ, ਜਨਮ ਹੈ, ਤੇ ਜਦੋਂ ਉਹ ਨਿਕਲ ਗਿਆ, ਮੌਤ ਹੈ, ਤੇ ਜੰਮਣ ਤੇ ਮਰਨ ਦੇ ਵਿਚਕਾਰ ਜੋ ਵੀ ਅਸੀਂ ਕੰਮ ਕਰਦੇ ਹਾਂ, ਜਾਂ ਚੰਗੇ ਕਰਾਂਗੇ ਤਾਂ ਪਰਮਾਤਮਾ ਦੀ ਦਰਗਾਹ ਚ ਬਖਸ਼ੇ ਜਾਵਾਂਗੇ, ਜੇ ਪੁੱਠੇ ਸਿੱਧੇ ਕੰਮ ਕਰਾਂਗੇ ਉੱਥੇ ਵੀ ਧੱਕੇ ਖਾਵਾਂਗੇ ਤੇ ਦੁਨੀਆ ਚ ਵੀ ਕੁੱਟਮਾਰ ਖਾਵਾਂਗੇ। ਸੋ ਇੱਕ ਵਾਰ ਮੌਲਾਨਾ ਰੂਮ ਨੂੰ, ਜਿਹੜੇ ਉੱਚ ਕੋਟੀ ਦੇ ਸੰਤ ਹੋਏ ਨੇ, ਉਹਨਾਂ ਦੇ ਕਿਸੇ ਚੇਲੇ ਨੇ ਪੁੱਛਿਆ ਕਿ ਹਜ਼ਰਤ, ਮੈਂ ਬੜੀ ਭਗਤੀ ਕੀਤੀ ਹੈ, ਮੈਂ ਜੰਗਲਾਂ ਚ ਵੀ ਗਿਆ, ਪਹਾੜਾਂ ਚ ਵੀ ਗਿਆ, ਸਰੋਵਰਾਂ ਵਿਚ ਵੀ ਗਿਆ, ਸਾਰੇ ਥਾਂ ਤੇ ਘੁੰਮ ਕੇ ਦੇਖ ਲਿਆ, ਤੀਰਥ ਸਥਾਨਾਂ ਤੇ ਵੀ ਗਿਆ, ਵਰਤ ਵੀ ਰੱਖ ਲਏ, ਪੁੱਠੇ ਸਿੱਧੇ ਵੀ ਹੋ ਕੇ ਦੇਖ ਲਿਆ, ਪਰ ਅੱਜ ਤੱਕ ਮੈਨੂੰ ਖੁਦਾ ਨਹੀਂ ਮਿਲਿਆ, ਮੈਨੂੰ ਪਰਮਾਤਮਾ ਨਹੀਂ ਮਿਲਿਆ। ਤੁਸੀਂ ਉਹੀ ਦੱਸੋ, ਹੇ ਹਜ਼ਰਤ, ਤੁਸੀਂ ਤਾਂ ਐਕਸਪਾਇਰਟ ਹੋ, ਤੁਸੀਂ ਪੂਰਨ ਸੰਤ ਹੋ, ਕਾਮਲ ਮੁਰਸ਼ਦ ਹੋ, ਤੁਸੀਂ ਦੱਸੋ ਮੈਂ ਉਸ ਰੱਬ ਦੀ, ਉਸ ਖੁਦਾ ਦੀ ਤਲਾਸ਼ ਕਿੱਥੇ ਕਰਾਂ ਜਿੱਥੋਂ ਮੈਨੂੰ ਮਿਲ ਜੇ? ਇਹ ਸਵਾਲ ਹੈ ਵੀ ਰੱਬ ਹੈ ਕਿੱਥੇ? ਤਾਂ ਇਹ ਗੱਲ ਸੁਣ ਕੇ ਮੌਲਾਨਾ ਰੂਮ ਹੱਸੇ ਤੇ ਮੁਸਕਰਾਏ, ਕਹਿਣ ਲੱਗੇ, ਬੇਟਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਨਾ ਸਰੋਵਰਾਂ ਚ, ਨਾ ਪਹਾੜਾਂ ਚ, ਨਾ ਮੰਦਰਾਂ ਗੁਰਦੁਆਰਿਆਂ ਚ, ਨਾ ਜੰਗਲਾਂ ਚ, ਨਾ ਵਰਤ ਰੱਖਣ ਚ, ਨਾ ਪੂਜਾ ਪਾਠ ਕਰਨ ਚ, ਤੈਨੂੰ ਕੀ ਕਰਨਾ ਚਾਹੀਦਾ? ਬਸ ਤੂੰ ਇੱਕ ਕੰਮ ਕਰ, ਤੂੰ ਅੱਛਾ ਬਣ ਜਾ, ਤੂੰ ਚੰਗਾ ਬਣ ਜਾ, ਜਦੋਂ ਤੂੰ ਚੰਗਾ ਬਣ ਗਿਆ, ਖੁਦ ਪਰਮਾਤਮਾ ਤੈਨੂੰ ਲੱਭਦਾ ਹੋਇਆ ਤੇਰੇ ਪਾਸ ਆਪਣੇ ਆਪ ਹੀ ਆਜੂਗਾ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਲਾਈਫ ਦੇ ਵਿੱਚ ਵਧੀਆ ਇਨਸਾਨ ਬਣਨਾ ਚਾਹੀਦਾ। ਜਦੋਂ ਅਸੀਂ ਵਧੀਆ ਬਣ ਗਏ, ਉਦੋਂ ਪਰਮਾਤਮਾ ਦੇ ਚਾਂਸ ਪੂਰੇ ਬਣ ਜਾਂਦੇ ਨੇ ਕਿ ਪਰਮਾਤਮਾ ਸਾਨੂੰ ਆਪਣੇ ਦਰਸ਼ਨ ਦੇਵੇ, ਉਹ ਪ੍ਰਗਟ ਹੋ ਜਾਵੇ। ਵਧੀਆ ਦੁਨੀਆਂ ਦੇ ਵਿੱਚ ਵੀ ਬਹੁਤ ਉਹਦੀ ਇੰਪੋਰਟੈਂਸ ਹੈ, ਚੰਗੇ ਬਣਨ ਦੀ ਦੁਨੀਆਂ ਵਿੱਚ ਵੀ ਇੰਪੋਰਟੈਂਸ ਹੈ। ਜੇ ਲੁੱਚਾ ਲੰਡਾ ਹੋਵੇ ਤੇ ਇੱਕ ਪਾਸੇ ਕੋਈ ਭਗਤ ਬੰਦਾ ਕੋਈ ਸੇਵਾ ਕਰਦਾ, ਆਪਾਂ ਕਿਹਨੂੰ ਪ੍ਰੈਫਰੈਂਸ ਦਿੰਦੇ ਹਾਂ ਆਪਣੀ ਕੰਪਨੀ ਰੱਖਣ ਦੀ? ਤੁਸੀਂ ਬਾਕੀ ਗੱਲ ਛੱਡੋ, ਸਿੰਪਲ ਤਰੀਕੇ ਨਾਲ ਗੱਲ ਕਰੋ। ਆਪਣੇ ਸ਼ਹਿਰ ਦੇ ਵਿੱਚ ਜਾਂ ਪਿੰਡ ਚ ਚਾਰ ਪੰਜ ਹਲਵਾਈ ਨੇ, ਇੱਕ ਖੋਆ ਵੀ ਨਕਲੀ ਵੇਚਦਾ, ਇੱਕ ਮਠਿਆਈ ਦੇ ਵਿੱਚ ਚੀਨੀ ਵੀ ਦੱਬ ਕੇ ਪਾਉਂਦਾ, ਇੱਕ ਘੱਟ ਵੀ ਤੋਲਦਾ, ਇੱਕ ਜ਼ਿਆਦੇ ਪੈਸੇ ਵੀ ਲੈਂਦਾ, ਭੁੱਠਾ ਵੀ ਬੋਲਦਾ, ਪਰ ਇੱਕ ਖੁੰਝੇ ਚ ਬੈਠਾ, ਛੋਟੀ ਜਿਹੀ ਦੁਕਾਨ ਕੀਤੀ ਵੀ ਹੈ, ਬਰਫੀ ਵੀ ਸਵਾਦ ਹੈ, ਰੇਟ ਵੀ ਵਧੀ ਘੱਟ ਨੇ, ਮਿੱਠਾ ਵੀ ਬੋਲਦਾ। ਸਾਡੇ ਪ੍ਰਾਗ ਸਵੀਟ ਵਾਲੇ, ਮੈਂ ਰੈਸਟੋਰੈਂਟ ਦਾ ਨਾਮ ਲੈਣਾ, ਇਹਨਾਂ ਵੀ ਐਡਵਰਟਾਈਜ਼ਮੈਂਟ ਹੈ, ਉਹ ਖੁੰਝੇ ਚ ਨੇ ਸਟ੍ਰੈਥਨ, ਜਿੱਥੇ ਆਪਣੀ ਐਡਵਾਂਸ ਹੈ, ਜਿੱਥੇ ਬਰਾੜ ਵਾਲੀ ਦੁਕਾਨ ਹੈ, ਉਹਦੇ ਖੁੰਝੇ ਚ ਇੱਕ ਦੁਕਾਨ ਹੈ ਬੀਕਾਨੇਰ ਦੇ ਆਪੋਜਿਟ, ਲੱਭਦੀ ਨਹੀਂ ਹੈ, ਪਰ ਜਦੋਂ ਜਾ ਉਹ ਧੱਕਾ ਪੈਂਦਾ ਉੱਥੇ। ਕਿਉਂ? ਕਿਉਂਕਿ ਜਿਨ੍ਹਾਂ ਨੇ ਵੀ ਉੱਥੇ ਡੀਲ ਕੀਤਾ, ਭੁੱਗਾ ਬਾਜ਼ਾਰ ਦੇ ਵਿੱਚ 16-17-18 ਡਾਲਰ ਦਾ ਮਿਲਦਾ, ਉਹ 8-9 ਡਾਲਰ ਦਾ ਦਿੰਦਾ, ਔਰ ਸਵਾਦ ਰੱਜ ਕੇ ਹੁੰਦਾ। ਮਠਿਆਈ ਦੇਖੋ 4-5 ਡਾਲਰ ਦੀ ਹੈ, ਜਿਹੜੀ ਬਾਹਰ ਚ 11-12 ਦੀ ਮਿਲਦੀ ਹੈ, ਪਰ ਸਸਤੀ ਜੇ ਹੈਗੀ, ਨਾਲ ਕੁਆਲਿਟੀ ਵੀ ਹੈ, ਵਧੀਆ ਬੰਦੇ ਉੱਥੇ ਕੁੜੀਆਂ ਵੀ ਬੋਲਦੀਆਂ ਨੇ, ਸੋ ਉੱਥੇ ਧੱਕਾ ਪੈਂਦਾ। ਕਿਸੇ ਨੇ ਕਿਹਾ ਕਿਉਂਕਿ ਅਸੀਂ ਵਧੀਆ ਕੋਲੇ ਜਾਣਾ ਚਾਹੁੰਦੇ ਹਾਂ। ਤੁਸੀਂ ਹੋਰ ਦੇਖ ਲਓ, ਤੁਸੀਂ ਕਿਸੇ ਫਰੂਟ ਵੇਚਣ ਵਾਲੇ, ਰੇਹੜੀਆਂ ਤੇ ਇੰਡੀਆ ਚ ਫਰੂਟ ਹੁੰਦੇ ਨੇ, ਜੇ ਸਾਨੂੰ ਪਤਾ ਹੋਵੇ ਇਹਦੇ ਰੇਟ ਵੀ ਮਹਿੰਗੇ ਨੇ, ਤੇ ਜਦੋਂ 2-4 ਕਿਲੋ ਲੈਣੇ ਆ, 2 ਸੇਬ ਵੀ, 2 ਸੰਤਰੇ ਵੀ ਗਲੇ ਵੇ ਪਾਉਂਦਾ, ਹੇਰਾ ਫੇਰੀ ਕਰਕੇ ਅਸੀਂ ਕਦੇ ਨਹੀਂ ਜਾਂਦੇ। ਅਸੀਂ ਉਸ ਰੇਹੜੀ ਕੋਲ ਜਾਂਦੇ ਹਾਂ ਜਿਹਦੇ ਸੰਤਰੇ ਕੇਲੇ ਜਿਹੜੇ ਫਲ ਵੀ ਵਧੀਆ ਹੋਣ, ਰੇਟ ਵੀ ਘੱਟ ਹੋਵੇ, ਬੋਲਦਾ ਵੀ ਮਿੱਠਾ ਹੋਵੇ। ਲੱਭਦੇ ਹਾਂ ਕਿ ਨਹੀਂ ਅਸੀਂ ਵੀ ਉਹ ਬੰਦਾ ਵਧੀਆ, ਉੱਥੇ ਜਾਓ। ਇਸੇ ਤਰ੍ਹਾਂ ਤੁਸੀਂ ਨਾਈ ਕੋਲੇ ਚਲੇ ਜਾਓ, ਬਰੈਂਪਟਨ ਚ ਕਿੰਨੇ ਨਾਈ ਨੇ, ਅੱਜ ਕੱਲ੍ਹ ਪੈਸੇ ਡਾਕਟਰਾਂ ਨਾਲੋਂ ਜ਼ਿਆਦਾ ਨਾਈ ਕਮਾਉਂਦੇ ਨੇ, ਕਿਉਂ? ਪੁੱਠੇ ਸਿੱਧੇ ਵਾਲ ਕੱਟਣੇ ਨੇ। ਜਿੰਨੇ ਵੀ ਯੰਗ ਮੁੰਡੇ ਨੇ, ਜਿੰਨੇ ਮਰਜ਼ੀ ਪੈਸੇ ਲੈ ਲਓ, ਉਹਨਾਂ ਨੂੰ ਜਿੱਥੋਂ ਲੱਗਦਾ ਵੀ ਉਹ ਵਧੀਆ ਬੰਦਾ ਕਰੂ, ਮੇਰੇ ਵਧੀਆ ਜਿਹਾ ਡਿਜ਼ਾਇਨ ਬਣਾਊ, ਤਿਤਲੀਆਂ ਜਾਂ ਪਾਊ ਵਾਲਾਂ ਦੇ ਉੱਤੇ, ਅਸੀਂ ਉੱਥੇ ਜਾਂਦੇ ਹਾਂ, ਉਹਨਾਂ ਸਾਨੂੰ ਵਧੀਆ ਲੱਗਦਾ। ਟੇਲਰ ਮਾਸਟਰ ਦੀ ਇਗਜ਼ਾਮਪਲ ਲੈ ਲਓ, ਜਿਹੜਾ ਵਧੀਆ ਖਰੀਜ਼ ਕਰਦਾ, ਜਿੱਥੇ ਮਰਜ਼ੀ ਬੈਠਾ ਹੋ, ਅਸੀਂ ਉਹਦੇ ਕੋਲ ਉੱਥੇ ਜਾਂਦੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੋਲੇ ਜਾਂਦੇ ਹਾਂ, ਤੇ ਜੇ ਅਸੀਂ ਚੰਗੇ ਕੋਲੇ ਜਾਂਦੇ ਹਾਂ ਤਾਂ ਪਰਮਾਤਮਾ ਵੀ, ਜਦੋਂ ਅਸੀਂ ਚੰਗੇ ਬਣ ਗਏ, ਭਲੇ ਮਾਨਸ ਬਣ ਗਏ, ਲੋਕਾਂ ਨੂੰ ਪਿਆਰ ਕਰਨ ਲੱਗ ਗਏ, ਪੁੰਨਦਾਨ ਕਰਨ ਲੱਗ ਗਏ, ਪ੍ਰੇਮ ਪਿਆਰ ਨਾਲ ਰਹਿਣ ਲੱਗ ਗਏ, ਬੰਦਗੀ ਕਰਨ ਲੱਗ ਗਏ, ਤਾਂ ਫਿਰ ਪਰਮਾਤਮਾ ਵੀ ਸਾਡੇ ਅੰਦਰ ਆਟੋਮੈਟਿਕਲੀ ਪੈਦਾ ਹੋ ਜਾਊਗਾ। ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ, ਕਿਉਂਕਿ ਪਰਮਾਤਮਾ ਸਾਡੇ ਅੰਦਰ ਹੈ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਆਹ ਸਰੀਰ, ਉਹ ਸਰੀਰ ਨਹੀਂ, ਆਹ ਸਰੀਰ ਦੇ ਵਿੱਚ ਪਰਮਾਤਮਾ ਬੈਠਾ ਹੈ। ਇਹੀ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਪ੍ਰਿੰਸੀਪਲ ਹੋਣਾ ਚਾਹੀਦਾ ਕਿ ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਜੋ ਰੋਜ਼ ਬੰਦਗੀ ਕਰਦਾ, ਪਰਮਾਤਮਾ ਨੂੰ ਯਾਦ ਕਰਦਾ, ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਫਿਰ ਰੱਬ ਦੀ ਰਹਿਮਤ ਨਾਲ ਮੌਜਾਂ ਜੱਗ ਵਿੱਚ ਲੁੱਟਦਾ। ਜਿਹੜਾ ਪਰਮਾਤਮਾ ਨੂੰ ਯਾਦ ਕਰਦਾ, ਹੇਰਾ ਫੇਰੀ ਨਹੀਂ ਕਰਦਾ, ਸੱਚਾ ਸੁੱਚਾ, ਨੇਕ ਪਾਕ ਕਮਾਈ ਕਰਦਾ, ਹਲੀਮੀ ਹੈ, ਉਹਦੇ ਜੱਗ ਵਿੱਚ ਦੇ ਵਿੱਚ ਸਾਰੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀਆਂ ਆਉਂਦੀਆਂ, ਔਲਾਦ ਵੀ ਵਧੀਆ ਨਿਕਲਦੀ ਹੈ। ਦੇਖੋ, ਆਹ ਜਿਹੜਾ ਸਾਡਾ ਸਰੀਰ ਹੈ ਨਾ, ਇਹਦੇ ਵਿੱਚ ਤਿੰਨ ਚੀਜ਼ਾਂ ਨੇ। ਇੱਕ ਤਾਂ ਸਾਡਾ ਸਰੀਰ ਹੈ, ਦੂਜੀ ਸਾਡੀ ਸੋਚ ਹੈ ਇੱਥੇ ਬੈਠੀ, ਤੇ ਤੀਜਾ ਸਾਡੇ ਕੋਲ ਇਹ ਦੁਨੀਆਂ ਨੂੰ ਚਾਲੂ ਰੱਖਣ ਦੇ ਲਈ, ਜ਼ਿੰਦਗੀ ਬਤੀਤ ਕਰਨ ਦੇ ਲਈ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਜਿਹਨੂੰ ਅੱਜ ਦੇ ਜ਼ਮਾਨੇ 'ਚ ਵੈਲਥ ਕਹਿੰਦੇ ਨੇ, ਧਨ ਕਹਿੰਦੇ ਨੇ। ਸੋ ਤਿੰਨੇ ਚੀਜ਼ਾਂ ਇੰਪੋਰਟੈਂਟ ਨੇ, ਸੋਚ, ਸਰੀਰ ਤੇ ਧਨ। ਇਹ ਤਿੰਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਹੈ? ਧਨ ਸਰੀਰ, ਧਨ ਪਵਿੱਤਰ, ਸੇਵਾ ਕੀ ਏ? ਜਿਹੜਾ ਸਾਡਾ ਸਰੀਰ ਹੈ ਨਾ, ਸਿਰਫ ਆਪਣੀਆਂ ਮਾਲਸ਼ਾਂ ਹੀ ਨਾ ਕਰੀ ਚੱਲੋ, ਆਪ ਹੀ ਨਾ ਇਕੱਲੇ ਸਵੀਮਿੰਗ ਕਰੀ ਚੱਲੋ, ਆਪ ਹੀ ਨਾ ਡੌਲੇ ਬਣਾਈ ਚੱਲੋ, ਉਹਦੇ ਨਾਲ ਦੂਜਿਆਂ ਦਾ ਵੀ ਫਾਇਦਾ ਕਰੋ। ਜੇ ਸਵੀਮਿੰਗ ਆਉਂਦੀ ਹੈ, ਕੋਈ ਡੁੱਬ ਰਿਹਾ, ਫਟਾਫਟ ਜਾ ਕੇ ਉਹਨੂੰ ਕੱਢ ਦਿਓਗੇ, ਫਿਰ ਤਾਂ ਤਨ ਦੀ ਵੀ ਸੇਵਾ ਹੈ। ਹਸਪਤਾਲ 'ਚ ਜਾ ਕੇ ਤੁਸੀਂ ਮਰੀਜ਼ਾਂ ਦੀ ਸੇਵਾ ਕਰੋ, ਗੁਰਦੁਆਰਿਆਂ ਚ ਜਾ ਕੇ ਪੋਚੇ ਲਾਉਣੇ ਜਿਹੜੇ ਵੱਡੇ ਵੱਡੇ ਚੌਧਰੀ ਕਹਿੰਦੇ ਮੈਂ ਮੁੱਖ ਸੇਵਾਦਾਰ ਹਾਂ ਮੰਦਿਰ ਦੇ ਵਿਚ ਵੀ ਇਲੈਕਸ਼ਨ ਕਰਾਉਂਦੇ ਨੇ ਹੇਰਾ ਫੇਰੀ ਦੇ ਨਾਲ ਬਣ ਜਾਂਦੇ ਨੇ ਸਾਰਾ ਕੁਛ ਉਪਰੋਂ ਮਿੱਠੇ ਮਿੱਠੇ ਵਿਚੋਂ ਸ਼ਤਾਨੀ ਆ ਕਿਸੇ ਦੀ ਗੱਲ ਮੰਨਣੀ ਨੀ ਉਪਰੋਂ ਕਹਿੰਦੇ ਸਾਨੂੰ ਰਾਇ ਦਿਓ ਉਹੀ ਜੇ ਰੱਬ ਤੁਹਾਡੇ ਵਿਚ ਬੈਠਾ ਹੁਣ ਤੁਹਾਨੂੰ ਤਾਰੀ ਕਰਤੂਤਾਂ ਦਾ ਪਤਾ ਨਾਲੇ ਟਾਈਮ ਨਿਕਲ ਨੂੰ ਕੀ ਚੱਲਦਾ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਉਹ ਕਿੱਥੇ ਗਏ ਅੱਜ ਤੇ ਤੁਸੀਂ ਵੀ ਨਿਕਲ ਜਾਓਗੇ ਇਸ ਕਰਕੇ ਤਨ ਪਵਿੱਤਰ ਸੇਵਾ ਕੀ ਏ ਤੁਸੀਂ ਆਪ ਵੀ ਜਾ ਕੇ ਕਦੇ ਝਾੜੂ ਮਾਰ ਲਓ ਦਫ਼ਤਰ ਚ ਚੌਧਰੀ ਬਣ ਕੇ ਬੈਠੇ ਰਹਿੰਦੇ ਹੋ ਰੱਬ ਦੇ ਨਾਂ ਚ ਮੰਦਰ ਗੁਰਦੁਆਰੇ ਤੁਸੀਂ ਆਪ ਅੰਦਰ ਬੈਠੇ ਹੋ ਲੋਕ ਜਿਨ੍ਹਾਂ ਨੇ ਫਾਇਦਾ ਲੈਣਾ ਹੁੰਦਾ ਬਾਹਰ ਜਾ ਕੇ ਰੱਬ ਦਾ ਨਾਂ ਲੈਂਦੇ ਨੇ ਤਨ ਪਵਿੱਤਰ ਸੇਵਾ ਕੀ ਏ ਧਨ ਪਵਿੱਤਰ ਕੀ ਏ ਦਾਨ ਜਿਹੜੇ ਪੈਸੇ ਨੇ ਨਾ ਜੇ ਹੈਗੇ ਉਹਦੇ ਨਾਲ ਥੋੜਾ ਮੋਟਾ ਦਾਨ ਕਰੋ ਕਿਸੇ ਗਰੀਬ ਗਰੂਬੇ ਨੂੰ ਰੋਟੀ ਖਵਾ ਦਿਓ ਕੋਈ ਚੱਪਲਾਂ ਲੈ ਦਿਓ ਕੋਈ ਕਿਤਾਬਾਂ ਲੈ ਦਿਓ ਕੋਈ ਜਰਾਬਾਂ ਲੈ ਦਿਓ ਜਿੱਥੇ ਭਰੇ ਭੰਡਾਰ ਨੇ ਉੱਥੇ ਪੈਸੇ ਪਾਉਣ ਦਾ ਕੋਈ ਫਾਇਦਾ ਨਹੀਂ ਚਾਹੇ ਉਹ ਮੰਦਰ ਹੈ ਚਾਹੇ ਗੁਰਦੁਆਰਾ ਚਾਹੇ ਕੋਈ ਬਾਬਿਆਂ ਦਾ ਡੇਰ ਹੈ ਉਹਦੇ ਨਾਲੋਂ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਭੁੱਖੇ ਨੂੰ ਪਿਆ ਦਿਓ ਕਿਸੇ ਨੂੰ ਟੈਕਸੀ ਤੇ ਜੇ ਕੋਈ ਦੁੱਧ ਚੱਕੀ ਆਉਂਦਾ ਕੋਈ ਬਜ਼ੁਰਗ ਨੂੰ ਉਹਦੇ ਘਰੇ ਛੱਡਿਆ ਉਹ ਕੋਈ ਸ਼ਰਾਬੀ ਹੋਇਆ ਉਹਦੇ ਵਿੱਚ ਲਿਖਾ ਦਿਓ ਜਿਹੜਾ ਕੋਈ ਸ਼ਰਾਬੀ ਆ ਕਿਤੇ ਹੋਰ ਚਾਰ ਬੰਦਿਆਂ ਨੂੰ ਮਾਰੂ ਤੁਸੀਂ ਆਪ ਉਹਨੂੰ ਕਾਰ ਦੀ ਰਾਈਡ ਦੇ ਦਿਓ ਸੋ ਧਨ ਪਵਿੱਤਰ ਸੇਵਾ ਕੀ ਏ ਧਨ ਪਵਿੱਤਰ ਕੀ ਏ ਦਾਨ ਮਨ ਪਵਿੱਤਰ ਹਰੀ ਭਜਨ ਸੇ ਜਿਹੜਾ ਮਾਇੰਡ ਹੈ ਨਾ ਇੱਧਰ ਉੱਧਰ ਭੱਜਿਆ ਫਿਰਦਾ ਟੱਬੂ ਡੱਬੂ ਪੁੱਠਾ ਸਿੱਧਾ ਇਹ ਪਰਮਾਤਮਾ ਦੇ ਨਾਮ ਨਾਲ ਹੀ ਕੰਟਰੋਲ ਕੀਤਾ ਜਾਂਦਾ ਜਿਵੇਂ ਹਾਥੀ ਦੇ ਸਿਰ ਚ ਜਿਹੜਾ ਅੰਕੁਸ਼ ਹੁੰਦਾ ਨਾ ਜਦੋਂ ਮਾਰਦੇ ਹੋ ਤਾਂ ਹੀ ਕੰਟਰੋਲ ਹੁੰਦਾ ਏਡਾ ਛੋਟੀ ਜਿਹੀ ਚੀਜ਼ ਹੁੰਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਨ ਪੁੱਠੇ ਸਿੱਧੀ ਵਿਚਾਰ ਪੈਦਾ ਕਰਦਾ ਉਹ ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ ਪਰਮਾਤਮਾ ਦਾ ਨਾਂ ਲੈਂਦੇ ਹਾਂ ਫਿਰ ਉਹ ਕੰਟਰੋਲ ਆ ਜਾਂਦਾ ਤਨ ਪਵਿੱਤਰ ਸੇਵਾ ਕੀ ਏ ਧਨ ਪਵਿੱਤਰ ਕੀ ਏ ਦਾਨ ਮਨ ਪਵਿੱਤਰ ਹਰੀ ਭਜਨ ਸੇ ਤੋਹੋ ਤਾ ਕਲਿਆਣ ਫਿਰ ਜ਼ਿੰਦਗੀ ਦਾ ਫਾਇਦਾ ਫਿਰ ਜ਼ਿੰਦਗੀ ਦਾ ਅਸਲੀ ਪਰਪਜ਼ ਹੈ ਅਸਲ ਦੇ ਵਿੱਚ ਜ਼ਿੰਦਗੀ ਹੈ ਕੀ ਇਹਦੀ ਇੱਕ ਐਗਜ਼ਾਮਪਲ ਬਰਫ਼ ਤੇ ਪਾਣੀ ਦੀ ਲੈ ਲਓ ਜਿਹੜਾ ਪਾਣੀ ਹੁੰਦਾ ਉਹ ਲਿਕੁਇਡ ਹਿਲਦਾ ਇਸ ਤਰ੍ਹਾਂ ਕਰਕੇ ਜਦੋਂ ਆਪਾਂ ਉਹਨੂੰ ਫ੍ਰੀਜ਼ਰ ਚ ਰੱਖ ਲੈਂਦੇ ਹਾਂ ਚਾਰ ਪੰਜ ਘੰਟੇ ਬਾਅਦ ਉਹੀ ਪਾਣੀ ਜਿਹੜਾ ਹਿਲਦਾ ਸੀ ਉਹ ਸੋਲਿਡ ਹੋ ਜਾਂਦਾ ਉਹਦੀ ਬਣ ਜਾਂਦੀ ਹੈ ਬਰਫ਼ ਸਾਰਾ ਕੁਛ ਬਦਲ ਗਿਆ ਤੇ ਫੇਰ ਬਰਫ਼ ਨੂੰ ਕੱਢ ਦਿਓ ਬਾਹਰ ਹੌਲੀ 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 ਜੋ ਸੀਟ ਲੱਗਦੀ ਹੈ ਉਹਨੂੰ ਗਰਮੀ ਲੱਗਦੀ ਹੈ ਟੈਂਪਰੇਚਰ ਵੱਧਦਾ ਤੇ ਉਹੀ ਬਰਫ਼ ਮੁੜ ਕੇ ਪਾਣੀ ਬਣ ਜਾਂਦੀ ਹੈ ਸੋ ਇਹੀ ਗੱਲ ਸਾਡੀ ਜ਼ਿੰਦਗੀ ਦੀ ਹੈ ਪਾਣੀ ਤੇ ਹੀ ਹਿਮ ਵਹਿਆ ਹਿਮ ਕਹਿੰਦੇ ਨੇ ਬਰਫ਼ ਨੂੰ ਆਈਸ ਨੂੰ ਪਾਣੀ ਤੇ ਹੀ ਹਿਮ ਵਹਿਆ ਹਿਮ ਫਿਰ ਬਣਾ ਬਲਾਈ ਜਦੋਂ ਉਹ ਪਾਣੀ ਜਦੋਂ ਬਰਫ਼ ਪਹਿਲਾਂ ਪਾਣੀ ਤੋਂ ਬਰਫ਼ ਬਣ ਗਈ ਹਿਮ ਫਿਰ ਬਣਾ ਬਲਾਈ ਫਿਰ ਜੋ ਬਰਫ਼ ਨੂੰ ਬਾਹਰ ਕੱਢੋ ਫਿਰ ਉਹ ਪਾਣੀ ਬਣ ਗਿਆ ਕਬੀਰਾ ਜੋ ਥਾ ਸੋ ਭਇਆ ਅਬ ਕਹਾ ਕਚੂ ਨਾ ਜਾਈ ਪਾਣੀ ਸੀਗਾ ਪਾਣੀ ਫਿਰ ਮੁੜ ਗਿਆ ਜਿਸ ਤਰ੍ਹਾਂ ਕਿਸੇ ਬੱਚੇ ਨੂੰ ਪੁੱਛਿਆ ਵੀ ਉਹਦਾ ਦੀਵਾ ਸੀ ਹੱਥ ਚ ਵੀ ਭਾਈ ਸਾਹਿਬ ਆਹ ਦੀਵੇ ਦੀ ਲਾਈਟ ਦੇਣੇ ਕਿਵੇਂ ਜਗਾਈ ਹੈ ਬੱਚੇ ਨੂੰ ਪੁੱਛਿਆ ਉਹਨੇ ਸੋਚਿਆ ਕਹੂਗਾ ਵੀ ਮੈਂ ਤਾਂ ਮਾਚਿਸ ਨਾਲ ਜਗਾਈ ਹੈ ਜਾਂ ਲਾਈਟ ਨਾਲ ਜਗਾਈ ਹੈ ਬੱਚਾ ਸਿਆਣਾ ਸੀ ਰੱਬ ਦਾ ਮਿਲ ਕਿਰਪਾ ਸੀ ਉਹਦੇ ਤੇ ਉਹਨੇ ਫੂਕ ਮਾਰਤੀ ਕਹਿੰਦਾ ਅੰਕਲ ਜੀ ਪਹਿਲਾਂ ਐਂ ਦੱਸੋ ਵੀ ਇਹ ਲਾਈਟ ਆਈ ਕਿੱਥੋਂ ਹੈ ਤੇ ਜਾਊਗੀ ਕਿੱਥੋਂ ਜਿੱਥੋਂ ਆਈ ਹੈ ਉੱਥੇ ਚਲੀ ਜਾਣੀ ਹੈ ਸੋ ਇਸ ਕਰਕੇ ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ ਪਾਣੀ ਤੇਰਾ ਬੁੱਧ ਬੁਧਾ ਪਾਣੀ ਦੇ ਉੱਤੇ ਬੁਲਬਲੇ ਜਿਹੇ ਉੱਠਦੇ ਹੁੰਦੇ ਨੇ ਨਾ ਪਾਣੀ ਬਰਸਾ ਵਧਾਵਾ ਜੀ ਰਮੇਸ਼ ਜੋਧਪੁਰੀਆ ਜੀ ਰਾਜਨ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਦਿਲੋਂ ਥੈਂਕਸ ਆ ਤੁਸੀਂ ਮੈਨੂੰ ਵੀ ਇਨਕਰੇਜ ਕਰਦੇ ਹੋ ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ ਇਹ ਮਾਨਸ ਦੀ ਜਿਹੜਾ ਸਾਡਾ ਮਨੁੱਖ ਹੈ ਇਹਦੀ ਕੀ ਹਕੀਕਤ ਹੈ ਕਿ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਪਤਾ ਨਹੀਂ ਕਦੋਂ ਫੁੱਟ ਜੇ ਪਾਣੀ ਤੇਰਾ ਬੁੱਧ ਬੁਧਾ ਇਸ ਮਾਨਸ ਕੀ ਜਾਤ ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਵਾਹ ਜਿਵੇਂ ਰਾਤ ਨੂੰ ਤਾਰੇ ਦਿਸਦੇ ਨੇ ਜਦੋਂ ਹੀ ਸਵੇਰ ਹੁੰਦੀ ਹੈ ਤਾਰੇ ਛੁਪ ਜਾਂਦੇ ਨੇ ਢੂੰਡੇ ਪਤਾ ਮਿਲੇ ਨਹੀਂ ਤੇਰਾ ਖੋਜੀ ਖੋਜ ਨਾ ਪਾਏਗਾ ਕਹੋ ਕਬੀਰ ਜਾਗੇ ਸੋ ਪਾਏ ਸੋਏਗਾ ਪਛਤਾਏਗਾ ਕਹਿੰਦੇ ਜਿਸ ਤਰ੍ਹਾਂ ਤਾਰੇ ਰਾਤ ਨੂੰ ਦਿਸਦੇ ਨੇ ਸਵੇਰੇ ਜਿੰਨਾ ਮਰਜ਼ੀ ਲੱਭ ਲਓ ਤਾਰੇ ਨਹੀਂ ਦਿਸਦੇ ਇਸੇ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਦਾ ਬੁਲਬੁਲਾ ਜਦੋਂ ਇੱਕ ਵਾਰੀ ਪਾੜ ਗਿਆ ਫਿਰ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਤੇ ਕਿੱਥੇ ਨਾ ਗਏ ਅਸੀਂ ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਸਮਝਣ ਦੀ ਲੋੜ ਹੈ ਸਾਰੀ ਜ਼ਿੰਦਗੀ ਹੇਰਾ ਫੇਰੀਆਂ ਚੁਗਲੀਆਂ ਨਫ਼ਰਤਾਂ ਆਰਗੂਮੈਂਟ ਕਰਦਿਆਂ ਦੀ ਬਤੀਤ ਹੋ ਗਈ ਘਰਦਿਆਂ ਨਾਲ ਘੁੱਟ ਘੁੱਟ ਕੇ ਜੱਫੀਆਂ ਪਾਉਂਦੇ ਹਾਂ ਜਵਾਕਾਂ ਨੂੰ ਘਨੇੜੇ ਚੱਕਦੇ ਹਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਮਾਂ ਬਾਪ ਦੀ ਸੇਵਾ ਕਰਦੇ ਹਾਂ ਤੇ ਅਖੀਰ ਚ ਆਹ ਜਿਹੜੀ ਸੇਵਾ ਕਰਦੇ ਹਾਂ ਨਾ ਜਦੋਂ ਮਰਨਾ ਅਸੀਂ ਜਿਸ ਦਿਨ ਅਸੀਂ ਮਰਨਾ ਉਦੋਂ ਦੇਖੋ ਸਾਡੀ ਕੀ ਹਾਲਤ ਹੋਣੀ ਹੈ ਦੁਨੀਆਂ ਦੇ ਮਗਰ ਸਵਰਨ ਕਮਲ ਜੀ ਕੋਟਕਪੁਰੇ ਤੋਂ ਇਹ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ ਥੈਂਕ ਯੂ ਵੈਰੀ ਮੱਚ ਸਵਰਨ ਜੀ ਬਹੁਤ ਵਧੀਆ इंसान ने ड्राइंग मास्टर ने इन्हां दी पेंटिंग में हमेशा क्या हमेशा सानू याद लाउंदी है 40 साल पहला दित्ती सी गिफ्ट। सो जदों असी मर जाने ना जांदी वारी डरावना बन गया, जदों मर जाने ना शरीर आकड़ जांदा है, उदों कोई हाथ लाउंदा जनानी नूं कहो भी ओह जे भी हुण इहदे नाल कल परसों पई सी तू नाल पै जा, पै जूगी। बच्चे कहते जफी पाउंगे डरदे आ भूत है भूत है भूत है, जांदी वारी डरावना बन गया, हथ नहीं लाउंदे डरदे भी भूत है चुमड़ जूगी। जिन्हां लई तू पाप कमाए किथे ने तेरे घर दे, जिन्हां लई टुट टुट के मरदा सी हेरा फेरियां करदा सी घट तोलदा सी निंदा चुगली करदा सीगा रिश्वतां लैंदा सीगा, उह जिहड़े पैसे इकट्ठे किते आ चलिया भाई साहब मरन दे किनारे, दस हुण तेरे नाल कोई प्यार करदा तेथों तां दूर है दूर दूर दूर। ईवन मैं बल साहब दे फ्यूनरल होम च देखिया दूरों ही फुल छिड़दे हुंदे ने, किसे ने हथ भी नहीं टच किया डेड बॉडी नूं, भी कदे एवें होली दे मेरा हाथ ही ना फड़ ले। सो इस करके हकीकत नूं समझो कि जांदी वारी डरावना बन गया, हथ नहीं लाउंदे डरदे, जिन्हां लई तूं पाप कमाउंदा किथे ने तेरे घर दे। सो कुलदीप सिंह जी मलविंदर बरवाल जी भी प्रोग्राम देख रहे ने, थैंक यू वेरी मच दिल दीआं गहराइयां तों। सो साडी हकीकत की है, अहगा अपनी मौत से कोई बसर नहीं, दुनिया की कोई चिंता नहीं भी साडी लाइफ च की असी कर रहे हैं की नहीं, बेफिक्र हो गए खाने पीने सौले दारू पी ली गालां कर लिया पैसे कट्ठे कर ले चुगली कर ली सैक्स कर लिया बदकारी कर ली कट्ठे ही करी जाने करी जाने करी जाने, अगा अपनी मौत से कोई बसर नहीं, समान सौ वर्ष का पल की खबर नहीं। किन्ने ढेर लाए ने ऐ नहीं पता कदों हवा निकलनी है। बेअंत सिंह साडे पंजाब दे चीफ मिनिस्टर सीगे, चीफ मिनिस्टर दे तौर ते कार च बैठा बंब ब्लास्ट हो गया खत्म, इंदिरा गांधी इंटरव्यू देण आई खत्म, साडी बेनजीर भुट्टो पाकिस्तान तो जरा बाय बाय करना ही उत्थे गोलियां मारतियां खत्म, सदाम हुसैन का की हाल होया, मौत का कोई पता है, कट्ठे असी पैसे करी जाने हैं। अगा अपनी मौत से कोई बसर नहीं, सामान सौ वर्ष का पल की खबर नहीं। हकीकत की है साडी जिंदगी, हम आदमी हैं एक दमी, मोहलत मरन ना जाई, दैट वी आर ह्यूमन बीइंग ऑफ ए सिंगल ब्रेथ, नोबडी नोस अवर टाइम ऑफ डेथ, कदों मौत आनी है किसी नूं नहीं पता, बस चली जाने भेड़ चाल बनाई है। साडी लाइफ दी हकीकत की है, गुरु साहब सानूं समझाउंदे ने झूठा मान क्यों करे जग, सुपने ज्यों जान, इसमें कुछ तेरा नहीं नानक कहो बखान, दैट एज द ड्रीम जिमें सुपना हों सो इज द वर्ल्ड, इसी तरह दुनिया है, नथिंग इज ट्रू, कोई सच्चाई नहीं सुपने की, कोई सच्चाई नहीं, नथिंग स्टेज विदाउट, वो सुपना जड़ा है दो चार मिनट का हों, चार घंटे घंटे दो घंटे का, तो दू बाद असी वह कहने खत्म हो गया सुपना है। इसे तरह ही साड़ी जिंदगी दे विच जो कुछ असी कट्ठे कुठे कर लगे हां, सह करदे हां कदे कुछ करदे हां कदे कुछ करदे हां, इहदी सच्चाई नहीं, क्योंकि ये जिहड़े सह परमात्मा ने दिते ने उस तो बिना कुछ नहीं। जमीना जायदादा असी वड्डे वड्डे घर बनाई जाने, हाट हवेलियां बनाई जाने, इलैक्शन लड़ लड़ के पावर ले जाने, धौन च किला अड़ जाता है, जरा छोटी जी ऑर्गेनाइजेशन का प्रधान बन जाए ना उपरों हाथ जोड़ी जाता, बिचों निगाह रखता है, सेवा बंद कर देनी, इन्हू इतने एडजस्ट करना, इन्हू इतने करना है, जे कोई कंस्ट्रक्टिव क्रिटिसिजम कर दू चक के बाहर मार देने, क्योंकि कदे कल हेरा फेरी ना साडी दस दे। सो ये साडी हकीकत है। सो इस करके परमात्मा तो बिना साडा कोई नहीं है। जेड़ा इंसान अपनी लाइफ नू समझ गया ना, ओहो इस दुनिया दे विच भी ते मरन तो बाद भी फायदा ले लैंदा, वरना सानू उदास परेशान रोना ही मिलदा। जीना लाइफ दे बारे क्या, जिंदगी बहुत खूबसूरत है मगर हमें जीना नहीं आता, नशा तो हर शय में है मगर हमें पीना नहीं आता। जिंदगी खूबसूरत है जिन्हें जिंदगी नू समझ लिया, वो दुनिया के काम भी करदा है, बच्चों की सेवा भी करदा है, पर नाल नाल भजन बंदगी नू तरजीह भी दिंदा है। भजन बंदगी नहीं साडे कोल समा, मैं तो काम ते जाना, मैं तो थकिया वा, मैं फिर कर लूंगा, मेरे बाल बच्चे बड़े हो जा। सो इस करके जिहड़ी जिंदगी जिहड़ी असली बंदा वह दुनिया के काम भी करदा ते नाल नाल भजन बंदगी भी करदा है। जिस तरह जिहड़ी तितली हुंदी है ना वह फुल्लां दे उत्ते बैठदी है, हनी भी वह जे फुल्लां दे विच वड़ जाए ना जो फुल शाम नूं बंद हुंदे ने विच ही मर जूगी, वह उपर रह के टेस्ट भी कर लैंदी है फुल्लां दा ते नाल उड भी जांदी है, मरगाबी भी पानी च रहिंदी है, खुश्क पराना उड जांदी है। इसे तरह ही असीं दुनिया च रहना है पर दुनिया दीआं मैलां विच नहीं लिबड़ना, ਨਸ਼ਾ ਕਹਿੰਦੇ ਨੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਪਰ ਅਸੀਂ ਕਹਿੰਦੇ ਹਾਂ ਨਸ਼ਾ ਜਿਹੜਾ ਬੀਅਰ ਪੀਣੀ ਹੈ ਠੰਡੀ ਤੇ ਨਾਲ ਖਾਣਾ ਚਿਕਨ ਖਾ ਲਓ, ਤੁਹਾਨੂੰ ਕਿਹੜਾ ਰੋਕਦਾ? ਪੂਰੀਆਂ ਖਾਓ, ਛੋਲੇ ਖਾਓ, ਪਰੌਂਠੇ ਖਾਓ, ਜੋ ਮਰਜ਼ੀ ਖਾਓ, ਸਮੋਸੇ ਖਾਓ, ਫਰੈਂਚ ਫਰਾਈਜ਼ ਖਾਓ, ਜਦੋਂ ਐਕਸਰਸਾਈਜ਼ ਕਰਕੇ ਚਾਰ ਚਾਰ ਪੀਜੇ ਵੱਡੀਆਂ ਵੱਡੀਆਂ ਬੁਰਕੀਆਂ ਪਾ ਕੇ ਖਾ ਜਾਂਦੇ ਹਾਂ, ਫਿਰ ਕਦੇ ਸਾਡਾ ਹਾਰਟ ਦੀ ਬਾਈਪਾਸ ਕਰਨੀ ਪੈਂਦੀ ਆ, ਕਦੇ ਬ੍ਰੇਨ ਹੈਮਰੇਜ ਹੁੰਦਾ, ਕਦੇ ਕਿਡਨੀ ਫੇਲ ਹੋ ਜਾਂਦੀ ਹੈ। ਇਹ ਸਾਰੀਆਂ ਸਾਡੀਆਂ ਆਪਣੀਆਂ ਕਰਤੂਤਾਂ ਨੇ। ਸੋ ਜ਼ਿੰਦਗੀ ਨੂੰ ਸਮਝ, ਕੀ ਖਾਂਦੇ ਹਾਂ ਤੇ ਕੀ ਪੀਂਦੇ ਹਾਂ ਤੇ ਕੀ ਬੋਲਦੇ ਹਾਂ, ਕੀ ਕਿਸ ਤਰ੍ਹਾਂ ਰਹਿੰਦੇ ਹਾਂ, ਇਹਨੂੰ ਜੇ ਚੰਗੀ ਤਰ੍ਹਾਂ ਸਮਝ ਲਈਏ ਨਾ, ਫਿਰ ਜ਼ਿੰਦਗੀ ਬਹੁਤ ਖੂਬਸੂਰਤ ਹੈ। ਮਗਰ ਹਮੇ ਜੀਣਾ ਨਹੀਂ ਆਤਾ, ਨਸ਼ਾ ਤੋ ਹਰ ਸ਼ੈ ਮੇ ਹੈ ਮਗਰ ਹਮੇ ਪੀਣਾ ਨਹੀਂ ਆਤਾ। ਅਸੀਂ ਨੈਗੇਟਿਵ ਸੋਚ ਰੱਖਦੇ ਹਾਂ, ਆਪ ਵੀ ਹੀਰਾ ਫੇਰੀ ਕਰਦੇ, ਸਾਰੀ ਦੁਨੀਆਂ ਕਰਦੀ ਆ ਜੀ, ਪਾਵਰ ਵੀ ਕਰਦੀ ਆ, ਖਾਂਦੇ ਨੇ ਪੀਂਦੇ ਨੇ, ਤੁਸੀਂ ਦੂਜਿਆਂ ਦੀ ਕਿਉਂ ਐਗਜ਼ਾਮਪਲ ਦਿੰਦੇ ਹੋ? ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ? ਸਾਰੇ ਦੁਕਾਨ ਵਾਲੇ ਘੱਟ ਬੋਲਦੇ ਨੇ, ਸਾਰੇ ਚਲਾਕੀਆਂ ਕਰਦੇ ਨੇ, ਜਿੰਨੇ ਤਾਂ ਮਤਲਬ ਮੈਜੋਰਿਟੀ। ਤੁਸੀਂ ਕਿਸੇ ਚੰਗੇ ਕੋਲੋਂ ਜਾਓ, ਚੰਗਾ ਬਿਜ਼ਨਸਮੈਨ ਹੈ, ਮਿੱਠਾ ਬੋਲੂਗਾ, ਉਹਨੂੰ ਪੁੱਛੋ ਭਾਈ ਸਾਹਿਬ ਆਹ ਕੱਪੜਾ ਕਿੰਨੇ ਦਾ ਦਿੱਤਾ, ਆਹ ਫਲਾਣੀ ਚੀਜ਼ ਕਿੰਨੇ ਦੀ ਦਿੱਤੀ ਆ, ਉਹ ਕਹਿੰਦੇ ਚਾਹ ਪੀਓਗੇ ਕਿ ਦੁੱਧ ਪੀਓਗੇ, ਲਿਆਓ ਰਾਮੂ ਚਾਹ ਲਿਆ, ਨਹੀਂ ਨਹੀਂ ਭਾਈ ਸਾਹਿਬ ਸਮੋਸੇ ਵੀ ਖਾਓ, ਕਿਉਂਕਿ ਪਤਾ ਬੰਦਾ ਬਾਹਰੋਂ ਆਇਆ ਉਹ ਸਮੋਸੇ ਖਾ ਕੇ ਚੰਗੀ ਛਿੱਲ ਲਾਉਂਦਾ ਤੁਹਾਡੀ। ਕਈ ਐਡੇ ਸਮਾਰਟ ਹੁੰਦੇ, ਉਹਨੂੰ ਪੁੱਛੋ ਕਿੰਨੇ ਦੀ ਲਾ ਲਾਂਗੇ, ਕੋਈ ਗੱਲ ਨਹੀਂ, ਤੁਸੀਂ ਉਹ ਸ਼ਰਮੋ ਸ਼ਰਮੀ ਚ ਗੱਲਾਂ ਬਾਤਾਂ ਕਰਦੇ ਚੀਰ ਲੈ ਲੈਂਦੇ ਹੋ, ਜਿਹੜੀ ਉਹ 150 ਦੀ ਵੇਚਦਾ ਕਹਿੰਦਾ ਹੈ ਤਾਂ 250 ਦੀ, ਚਲੋ ਤੁਸੀਂ ਮੈਨੂੰ 200 ਦੇ ਦਿਓ, ਇਹ ਚਲਾਕੀ ਨਹੀਂ ਤੇ ਹੋਰ ਕੀ ਹੈ? ਪੈਸੇ ਤੁਸੀਂ ਨਾਲ ਲੈ ਕੇ ਜਾਣੇ ਨੇ, ਕੁਛ ਤਾਂ ਸ਼ਰਮ ਕਰਨੀ ਚਾਹੀਦੀ ਹੈ ਸਾਨੂੰ, ਹੱਕ ਹਲਾਲ ਦੀ ਕੁਛ ਤਾਂ ਕਮਾਈ ਕਰੋ, ਕੋਈ ਲਿਹਾਜ਼ ਤਾਂ ਰੱਖੋ, ਲਿਹਾਜ਼ ਉਪਰੋਂ ਉਪਰੋਂ ਵਿੱਚੋਂ ਠੱਗੀ, ਫਿਰ ਜਦੋਂ ਉਹ ਤੁਹਾਨੂੰ ਠੱਗੀ ਮਾਰਦਾ ਫਿਰ ਤੁਸੀਂ ਕਹਿੰਦੇ ਮੈਨੂੰ ਠੱਗੀ ਠੱਗ ਲਿਆ, ਪਹਿਲਾਂ ਤੁਸੀਂ ਆਪ ਠੱਗਿਆ। ਸੋ ਇਸ ਕਰਕੇ ਦੁਨੀਆਂ ਦੀ ਹਕੀਕਤ ਨੂੰ ਸਮਝੋ। ਕਬੀਰ ਸਭ ਤੇ ਹਮ ਬੁਰੇ, ਆਮ ਦਾ ਵਰਸਟ ਆਫ ਆਲ, ਹਮ ਤਜ ਪਲਾ ਸਭ ਕੋਏ, ਐਵਰੀ ਵਨ ਐਲਸ ਇਜ ਗੁੱਡ। ਦੂਜਿਆਂ ਦੀ ਕ੍ਰਿਟੀਸਾਈਜ਼ ਨਾ ਕਰੋ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਹੋਏ, ਹੂ ਐਵਰ ਅੰਡਰਸਟੈਂਡ ਇਜ਼ ਅਵਰ ਟਰੂ ਫਰੈਂਡ। ਜਿਹੜਾ ਆਪਣੇ ਨੁਕਸ ਕੱਢਦਾ ਹੈ, ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋ, ਜਬ ਤਨ ਖੋਜਿਆ ਆਪਣਾ ਮੁਸੇ ਬੁਰਾ ਨਾ ਕੋ। ਆਪਣੇ ਨੁਕਸ ਦੇਖੋ, ਇੱਕ ਉਂਗਲ ਦੂਜੇ ਵਾਰ ਕਰ ਦਿਓ, ਤਿੰਨ ਉਂਗਲਾਂ ਸਾਡੇ ਵੱਲ ਹੁੰਦੀਆਂ ਨੇ। ਸਾਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਐਗਜ਼ਾਮਪਲਾਂ ਨੂੰ ਯਾਦ ਰੱਖਣਾ ਚਾਹੀਦਾ। ਜੀਸਸ ਕ੍ਰਾਈਸਟ ਦੀ ਐਗਜ਼ਾਮਪਲ ਲੈ ਲਓ, ਮੁਹੰਮਦ ਸਾਹਿਬ ਦੀ ਐਗਜ਼ਾਮਪਲ ਲੈ ਲਓ, ਸੋਕਰੇਟਿਸ ਦੀ ਐਗਜ਼ਾਮਪਲ ਲੈ ਲਓ, ਰਾਮਚੰਦਰ ਜੀ ਦੀ ਲੈ ਲਓ, ਪਲਟੂ ਸਾਹਿਬ ਦੀ ਲੈ ਲਓ, ਮੀਰਾਬਾਈ ਦੀ ਲੈ ਲਓ, ਰਵਿਦਾਸ ਦੀ ਲੈ ਲਓ, ਭਗਤ ਕਬੀਰ ਦੀ ਲੈ ਲਓ, ਮਹਾਰਾਜ ਚਰਨ ਸਿੰਘ ਦੀ ਲੈ ਲਓ, ਭਗਤ ਪੂਰਨ ਸਿੰਘ ਦੀ ਲੈ ਲਓ, ਈਡੀ ਸਾਹਿਬ ਅਮੈਰੀਕਾ ਦੀ ਕਰ ਲਓ। ਇਸ ਕਿਉਂ ਲੋਕ ਅੱਜ ਵੀ ਯਾਦ ਕਰਦੇ ਨੇ, ਸਿਜਦਾ ਕਰਦੇ ਨੇ? ਕਿਉਂਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਤਰੱਕੀ ਕੀਤੀ, ਜਿੱਥੇ ਲੋਕਾਂ ਦੀ ਭਲਾਈ ਕੀਤੀ, ਉਹਨਾਂ ਦਾ ਪਰਉਪਕਾਰ ਕੀਤਾ, ਉੱਥੇ ਵਿਹਲੇ ਟਾਈਮ ਪਰਮਾਤਮਾ ਨੂੰ ਯਾਦ ਵੀ ਕੀਤਾ। ਇਸ ਕਰਕੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕੰਮ ਕਰ ਲੋ, ਚਾਰ ਦਿਨ ਕੀ ਜ਼ਿੰਦਗਾਨੀ ਮੇ। ਨਹੀਂ ਤਾਂ ਨੌਕਰੀ ਨੂੰ ਕਿਸੇ ਕੋਲ ਇੰਪਲਾਇਰ ਕਹਿ ਦੇ ਵੀ ਸਵੇਰੇ ਆਉਣਾ, ਤੈਨੂੰ ਡੇਢੇ ਪੈਸੇ ਮਿਲਣਗੇ, ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਦੀ ਬਾਸੀਆਂ ਜਾਂ ਰੋਟੀਆਂ ਪੌਣੇ ਚ ਪਾ ਲਾਣੇ ਆ, ਵੀ ਡੇਢੇ ਪੈਸੇ ਮਿਲਣਗੇ, ਕਦੇ ਨੀਂਦ ਨਹੀਂ ਆਉਂਦੀ। ਦੁਕਾਨਦਾਰ ਨੂੰ ਪਤਾ ਲੱਗ ਜਾਏ ਕ੍ਰਿਸਮਿਸ ਆ ਗਈ, ਦੁਸਹਿਰਾ ਆ ਗਿਆ, ਦੀਵਾਲੀ ਆ ਗਈ, ਹੁਣ ਵੱਡਾ ਫੰਕਸ਼ਨ ਹੈ, ਐਡ ਲਾਈ ਆ, ਸਵੇਰੇ ਜਾ ਕੇ ਤਿਆਰੀਆਂ ਕਰਦਾ, ਪੈਸੇ ਇਕੱਠੇ ਕਰਨ ਲੱਗੇ, ਕਿੰਨੇ ਕੁ ਕਰ ਲਓਗੇ ਪੈਸੇ? ਇਹ ਨਾਲ ਜਾਣੇ ਨੇ ਪੈਸੇ, ਜੇ ਤੁਹਾਡੇ ਮਾਂ ਬਾਪ ਦੇ ਨਾਲ ਨਹੀਂ ਗਏ ਤੇ ਤੁਸੀਂ ਤੁਹਾਡੇ ਨਾਲ ਕਿਵੇਂ ਹੋਗੇ? ਅਸੀਂ ਸਕੀਮਾਂ ਹੀ ਬਣਾਈਆਂ ਨੇ ਪੈਸਿਆਂ ਪਿੱਛੇ, ਪਾਵਰ ਦੇ ਪਿੱਛੇ। ਹੁਣ ਪਾਵਰ ਹੈ, ਜੇ ਕਿਸੇ ਨੇ ਪ੍ਰਧਾਨ ਬਣਨਾ ਹੋਵੇ, ਪਹਿਲਾਂ ਹੀ ਤਿਆਰੀ ਕਰ ਲੈਂਦਾ, 4 ਸਾਲ ਪਹਿਲਾਂ ਵੀ ਇਲੈਕਸ਼ਨਾਂ ਆ ਗਈਆਂ, ਆਹ ਬੋਰਡ ਦੇ ਮੈਂਬਰ ਬਣਾ ਦਿਓ, ਆਹ ਬਣਾ ਦਿਓ, ਐਂ ਕਰ ਲਓ, ਜੇ ਆਪਾਂ ਐਂ ਕਰ ਲਾਂਗੇ, ਵਾਹ ਕਰ ਲਾਂਗੇ। ਤੇ ਇਸੇ ਤਰ੍ਹਾਂ MLA ਮਿਨਿਸਟਰਾਂ ਦੀਆਂ ਇੱਕ ਦੂਜੇ ਦੇ ਠਿੱਬੀ ਲਾ ਕੇ ਮਿਨਿਸਟਰ ਬਣ ਜਾਂਦੇ ਨੇ। ਪੈਸੇ ਕਮਾਉਣ ਲਈ ਵੀ ਇਧਰੋਂ ਕਰ ਲਓ, ਡਰੱਗ ਦਾ ਗੇੜਾ ਹੀ ਕੱਟਣਾ, ਡਰੱਗ ਦਾ ਗੇੜਾ ਕੱਟੋ, ਵੱਡਾ ਸਾਰਾ 7,000 ਦਾ ਮਕਾਨ ਲੈ ਲਾਂਗੇ। ਸੋ ਇਹਨਾਂ ਲਈ ਸਕੀਮਾਂ ਬਣਾਉਣੇ ਆ, ਰੱਬ ਲਈ ਕੋਈ ਸਕੀਮ ਨਹੀਂ ਬਣਾਉਂਦਾ ਵੀ ਕਦੋਂ ਪਾਠ ਕਰਨਾ। ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ, ਦਿਨ ਰਾਤ ਸਕੀਮਾਂ ਬਣਾਉਣੇ ਆ ਵੀ ਕਿਵੇਂ ਸਾਡੇ ਕੋਲ ਪੈਸਾ ਆ ਜੇ, ਜਾਇਦਾਦਾਂ ਆ ਜਾਣ, ਪਾਵਰ ਆ ਜੇ, ਉਹਦੇ ਲਈ ਸਕੀਮਾਂ ਬਣਾਉਣੇ ਆ। ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ, ਬਾਤ ਆਏ ਜਬ ਮਾਲਕ ਕੀ ਵੋ ਮੁਫਤ ਮੇ ਮਿਲ ਜਾਏ, ਪਰਮਾਤਮਾ ਆਪ ਹੀ ਆ ਜੇ, ਉਹਦੇ ਲਈ ਮਿਹਨਤ ਨਹੀਂ ਕਰਨੀ, ਬਾਕੀ ਲਈ ਤਾਂ ਦਿਨ ਰਾਤ ਮਿਹਨਤ ਕਰਦੇ ਆ। ਦੇਖੋ ਸਾਡੀ ਲਾਈਫ ਦੇ ਵਿੱਚ, ਬਾਹਲੇ ਬੰਦਿਆਂ ਦੀ ਲਾਈਫ ਦੇ ਵਿੱਚ ਅਸੀਂ ਹੈ ਕੀ, ਕਿਉਂਵੇਂ ਬਰਬਾਦ ਕਰੀ ਜਾਂਦੇ ਹਾਂ, ਸਾਡੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ? ਪਹਿਲੀ ਗੱਲ, ਵੀ ਆਰ ਗਰੀਡੀ, ਅਸੀਂ ਲਾਲਚੀ ਹਾਂ, ਕਹਿਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਕਿੰਨਾ ਲਾਲਚ ਛੱਡਦੇ ਹਾਂ ਅਸੀਂ। ਅਸੀਂ ਐਗਜ਼ਾਮਪਲ ਬਾਂਦਰ ਦੀ ਲੈ ਲਓ, ਬਾਂਦਰ ਤੁਹਾਨੂੰ ਪਤਾ ਮਦਾਰੀ ਕਿਵੇਂ ਫੜਦਾ, ਬਾਂਦਰ ਨੂੰ ਲਾਲਚ ਆ ਖਿੱਲਾਂ ਖਾਣ ਦਾ। ਉਹ ਕੀ ਕਰਦੇ, ਜਿਹੜੇ ਮਦਾਰੀ ਹੁੰਦੇ ਨੇ ਨਾ, ਇੱਕ ਜ਼ਮੀਨ ਚ ਘੜਾ ਦੱਬ ਦਿੰਦੇ ਨੇ, ਉਹਦਾ ਹੁੰਦਾ ਮੂੰਹ ਤੰਗ, ਉਹਦੇ ਵਿੱਚ ਪਾ ਦਿੰਦੇ ਖਿੱਲਾਂ ਤੇ ਨਾਲ ਥੋੜੀਆਂ ਜਿਹੀਆਂ ਧਰਤੀ ਦੇ ਸੱਟ ਦਿੰਦੇ ਨੇ ਜ਼ਮੀਨ ਤੇ। ਉਹ ਜਦੋਂ ਬਾਂਦਰ ਖਿੱਲਾਂ ਖਾਂਦਾ 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 ਘੜੇ ਕੋਲੇ ਆਉਂਦਾ, ਉਹ ਦੇਖਦਾ ਖਿੱਲਾਂ ਦਾ ਬਹੁਤ ਪਈਆਂ ਘੜੇ ਚ, ਉਹਦੇ ਵਿੱਚ ਹੱਥ ਪਾ ਲੈਂਦਾ ਤੇ ਮੁੱਠੀ ਭਰ ਲੈਂਦਾ ਆਪਣੀ। ਜਦੋਂ ਮੁੱਠੀ ਭਰ ਕੇ ਘੜੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ, ਘੜੇ ਦਾ ਮੂੰਹ ਹੁੰਦਾ ਤੰਗ, ਜੇ ਤਾਂ ਸਿਆਣਾ ਹੋਵੇ ਮੁੱਠੀ ਛੱਡ ਦੇ ਘੜੇ ਤੋਂ ਬਾਹਰ ਕੱਢ ਲੂ, ਪਰ ਲਾਲਚ ਪੈ ਗਿਆ ਵੀ ਛੱਡਣੀ ਨਹੀਂ। ਜਦੋਂ ਛੱਡਣੀ ਨੇ ਕੋਸ਼ਿਸ਼ ਕਰੀ ਜਾਂਦਾ ਬਾਹਰ ਆਉਂਦਾ ਨਹੀਂ, ਮਦਾਰੀ ਆ ਕੇ ਉੱਪਰ ਬੋਰੀ ਪਾ ਲੈਂਦਾ, ਫੜ ਲੈਂਦਾ। ਇਹੀ ਸਾਡਾ ਹਾਲ ਹੈ। ਅਸੀਂ ਸਾਡੇ ਕੋਲ 99 ਦੀ ਇੱਕ ਐਗਜ਼ਾਮਪਲ ਬੀਰਵਾਲ ਤੇ ਅਕਬਰ ਦੀ ਹੈ। ਕੋਈ ਬੰਦਾ ਨਾਈ ਮਾਲਿਸ਼ ਕਰਨ ਜਾਂਦਾ ਸੀ ਅਕਬਰ ਦੇ, ਜਦੋਂ ਸਿਰ ਤੇ ਕਹਿੰਦਾ ਬੜਾ ਖੁਸ਼ ਬੜਾ ਖੁਸ਼, ਤੇ ਅਕਬਰ ਨੇ ਜਾਂਦੇ ਨੂੰ ਕਦੇ 2-4 ਰੁਪਏ ਦੇ ਦੇਣੇ ਉਹਨੂੰ, ਉਹ ਖੁਸ਼ ਰਹਿੰਦਾ ਸੀ। ਇੱਕ ਦਿਨ ਅਕਬਰ ਪੁੱਛਦਾ ਬੀਰਵਾਲ ਨੂੰ, ਬੀਰਵਾਲ ਤੂੰ ਐਂ ਦੱਸ ਵੀ ਮੇਰੇ ਕੋਲ ਇੰਨਾ ਕੁਛ ਹੈ, ਇਹਦੇ ਕੋਲੇ ਵਿਚਾਰੇ ਕੋਲੇ ਮਾਲਿਸ਼ ਕਰਦਾ ਛੋਟਾ ਜਿਹਾ ਮਕਾਨ, ਇਹ ਖੁਸ਼ ਰਹਿੰਦਾ, ਮੈਂ ਇੰਨੇ ਪੈਸੇ ਹੋ ਕੇ ਖੁਸ਼ ਵੀ ਨਹੀਂ ਜਾਂਦਾ। ਕਹਿੰਦਾ ਕੋਈ ਨੀ ਜੀ, ਇਹ ਵੀ ਦੁਖੀ ਹੋਜੂ ਮੈਂ। ਕਹਿੰਦਾ ਉਹ ਕਿਵੇਂ? ਕਹਿੰਦਾ ਕੋਈ ਨੀ, ਕੱਲ ਨੂੰ ਆਉਣ ਦੇ ਉਹਨੂੰ। ਦੂਜੇ ਦਿਨ ਆ ਕੇ ਉਹਦੀ ਸਿਰ ਦੀ ਮਾਲਿਸ਼ ਜੀ ਕਰਨ ਲੱਗਿਆ, ਗੁਣਗੁਣਾਉਂਦਾ ਸੀ ਤੇ ਬੀਰਵਾਲ ਆਇਆ। ਬੀਰਵਾਲ ਰਾਜੇ ਨੂੰ ਕਹਿੰਦਾ ਜੀ ਉਹਨੂੰ 100 ਮੂਹਰਾਂ ਦੇ ਦਿਓ। ਉਹ ਕਹਿੰਦਾ ਠੀਕ ਹੈ। ਉਹਨੇ ਬੁਲਾਇਆ ਸੰਤਰੀ ਨੂੰ ਵੀ 100 ਮੂਹਰਾਂ ਦੇ ਦਿਓ। ਬੀਰਵਾਲ ਅੰਦਰ ਜਾ ਕੇ ਨਾ 100 ਨਹੀਂ ਪਾਉਣੀਆਂ, 99 ਪਾਈਓ। 99 ਪਾਤੀਆਂ, ਉੱਪਰ ਲਾਤੀ ਮੋਹਰ ਵੀ ਆ ਲੈ 100 ਦੀ। ਨਾਈ ਨੂੰ ਵੀ ਅਕਬਰ ਕਹਿੰਦਾ ਵੀ ਆ ਲੈ ਜਾ, ਤੈਨੂੰ ਖੁਸ਼ ਹੋ ਕੇ ਮੈਂ 100 ਦਿੰਦਾ, ਕਿਉਂਕਿ ਬੀਰਵਾਲ ਨੇ ਕਿਹਾ ਸੀ। ਉਹ ਜਦੋਂ ਘਰੇ ਗਿਆ 5-10 ਵਾਰ ਗਿੰਦਾ, ਨਿਕਲਦਾ 99 ਹੈ, ਲੱਗ ਗਿਆ ਗੁੱਸਾ ਚੜ ਗਿਆ। ਕਹਿੰਦਾ ਰਾਜਾ ਝੂਠ ਬੋਲਦਾ, ਮੈਨੂੰ ਕਹਿੰਦਾ 100 ਹੈ, ਉੱਪਰ ਮੋਹਰ ਲਾਈ ਆ, ਦਿੱਤੀਆਂ 99 ਨੇ। ਤੇ ਉਹ ਕੀ ਕਰਦਾ ਕਿ ਜਦੋਂ ਬੀਰਵਾਲ ਕੋਲੇ, ਬੀਰਵਾਲ ਨੇ ਦੂਜੇ ਦਿਨ ਦੇਖਿਆ, ਰਾਜੇ ਨੇ ਦੇਖਿਆ ਵੀ ਉਹ ਰਾਜਾ ਤੇ ਰਿਹਾ, ਫਿਰ ਤਾਂ ਗੁੱਸਾ ਚੜਿਆ ਵਾ ਰਾਜੇ ਦੇ ਸਿਰ ਤੇ ਵੀ ਜ਼ੋਰ ਜ਼ੋਰ ਦੀ ਮਾਰੇ ਹੱਥ। ਰਾਜਾ ਕਹਿੰਦਾ ਅੱਜ ਇਹਨੂੰ ਗੁੱਸਾ ਕਿਉਂ ਆਇਆ? ਕਹਿੰਦਾ ਜੀ ਮੈਨੂੰ ਪਤਾ ਕਿਉਂ ਆਇਆ। ਉਹ ਕਹਿੰਦਾ ਬੀਰਵਾਲ ਨੇ ਪੁੱਛਿਆ ਵੀ ਕੀ ਗੱਲ ਗੁੱਸਾ ਕਿਉਂ ਆਇਆ? ਕਹਿੰਦਾ ਜੀ ਕੱਲ ਮੈਨੂੰ ਜਿਹੜੀ ਥੈਲੀ ਦਿੱਤੀ ਆ ਉਹ 100 ਮੂਹਰਾਂ ਦੀ, ਕਿਹਾ ਸੀ ਵਿੱਚੋਂ 99 ਲਿਖੀਆਂ। ਕਹਿੰਦਾ ਫਿਰ ਕੋਈ ਗੱਲ ਨਹੀਂ, 99 ਤਾਂ ਉਹਨੂੰ ਦਿੱਤੀਆਂ ਹੀ ਨੇ, ਇੱਕ ਤੂੰ ਆਪਣੀ ਮਿਹਨਤ ਨਾ ਕਰ ਲੈ। ਉਹ ਉਹੀ ਜੀ ਮਿਹਨਤ 1084 ਦੇ ਚੱਕਰ ਚ ਪਿਆ, ਖੁਸ਼ੀ ਖਾਸੀ ਸਾਰੀ ਉੱਡ ਗਈ। ਸੋ ਉਹੀ ਸਾਡੀ ਹਾਲਤ ਹੈ, ਅਸੀਂ 99 ਚੱਕਰ ਚ ਪਏ ਰਹਿੰਦੇ ਹਾਂ। ਦੂਜਾ ਸਾਡਾ ਐਟੀਚਿਊਡ ਹੈ। ਐਟੀਚਿਊਡ ਸਾਡਾ ਪੋਜ਼ਿਟਿਵ ਵੀ ਹੋ ਸਕਦਾ, ਐਟੀਚਿਊਡ ਸਾਡਾ ਨੈਗੇਟਿਵ ਵੀ ਹੋ ਸਕਦਾ। ਦੇਖੋ ਜਿਹੜੇ ਨੈਗੇਟਿਵ ਨੇ ਉਹ ਹਮੇਸ਼ਾ ਹੀ ਪੁੱਠਾ ਸੋਚਦੇ ਨੇ, ਉਹਨਾਂ ਦਾ ਕੰਮ ਹੀ ਹੈ। ਤੁਸੀਂ ਕਿਸੇ ਦੇ ਘਰੇ ਚਲੇ ਜਾਓ ਨਾ, ਆਹਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਦਾਲ ਮੱਖਣੀ ਵੀ ਬਣਾਉਂਦਾ, ਭਿੰਡੀਆਂ ਵੀ ਬਣਾਉਂਦਾ, ਛੋਲੇ ਵੀ ਬਣਾਉਂਦਾ, ਮਟਰ ਪਨੀਰ ਵੀ ਬਣਾਉਂਦਾ, ਵਧੀਆ ਰੋਟੀਆਂ ਵੀ ਬਣਾਉਂਦਾ, ਸੈਲਡ ਵੀ ਕੱਟਦਾ, ਦਹੀਂ ਦੀ ਲੱਸੀ ਵੀ ਬਣਾਉਂਦਾ। ਜਿਹੜੇ ਤਾਂ ਉਹ ਚੰਗੇ, ਉਹਦਾ ਕਹਿੰਦੇ ਭੈਣ ਜੀ ਮਜ਼ਾ ਆ ਗਿਆ, ਤੁਸੀਂ ਬਹੁਤ ਮਿਹਨਤ ਕੀਤੀ, ਤੁਸੀਂ ਇੰਨਾ ਆਨੰਦ ਆ ਗਿਆ, ਬਹੁਤ ਜ਼ਿਆਦਾ ਸਵਾਦ ਸੀ। ਕਈ ਮੇਰੇ ਵਰਗੇ ਮੂਰਖ ਹੁੰਦੇ ਨੇ, ਸਾਰਾ ਕੁਛ ਖਾ ਕੇ ਪੇਟ ਤੇ ਹੱਥ ਮਾਰਨੇ, ਥੈਂਕਸ ਤਾਂ ਕੀ ਕਰਨਾ, ਕਹਿੰਦੇ ਪਾਣੀ ਬੜਾ ਸਵਾਦ ਸੀ ਤੁਹਾਡਾ, ਉਹਦੇ 6 ਘੰਟੇ ਲਾ ਕੇ ਉਹਨੇ ਸਬਜ਼ੀਆਂ ਬਣਾਈਆਂ ਉਹਦੇ ਬਾਰੇ। ਇਹ ਕਹਿੰਦੇ ਨੇ ਨੈਗੇਟਿਵ ਐਟੀਚਿਊਡ। ਸੋ ਕਦੇ ਵੀ ਨੈਗੇਟਿਵ ਐਟੀਚਿਊਡ ਤੋਂ ਕੁਛ ਖੱਟਿਆ ਨਹੀਂ ਬੰਦੇ ਨੂੰ, ਕਈ ਬੰਦੇ ਨੂੰ ਆਦਤ ਹੀ ਹੁੰਦੀ ਹੈ ਨਿੰਦਿਆ ਕਰਨ ਦੀ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀਗਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਉਹ ਅੰਦਰ ਬੈਠਾ ਸਾਡੀ ਕਰਤੂਤ ਨੂੰ ਜਾਣਦਾ, ਕਦੇ ਚਲਾਕੀ ਕਰਦਾ ਕੀ। ਸੋਕਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ, ਤੁਹਾਨੂੰ ਪਤਾ, ਕਿਉਂਕਿ ਮੈਂ ਸੀ ਮਾਸਟਰ ਦੇ ਵਿੱਚ ਮੈਂ ਪੜ੍ਹੀ ਹੈ ਸੋਕਰੇਟਿਸ ਨੂੰ। ਸੋ ਉਹਦੀ ਜਿਹੜੀ ਸ਼ਕਲ ਸੀਗੀ, ਕੱਦ ਛੋਟਾ ਸੀ, ਮੂੰਹ ਤੇ ਮਾਤਾ ਦੇ ਦਾਗ ਸੀਗੇ, ਨੱਕ ਨੁੱਕ ਮੇਰੇ ਵਰਗਾ ਚੌੜਾ ਸੀਗਾ, ਪਰ ਉਹ ਆਪਣੀ ਜੇਬ ਦੇ ਵਿੱਚ ਇੱਕ ਸ਼ੀਸ਼ਾ ਰੱਖਦਾ ਹੁੰਦਾ। ਇੱਕ ਵਾਰ ਉਸਦੇ ਜਿਹੜੇ ਚੇਲੇ ਨੇ, 2-5 ਸਾਲ ਜਿਹੜੇ ਚੇਲੇ ਸੀ, ਉਹਨੂੰ ਇੱਕ ਨੇ ਪੁੱਛ ਲਿਆ ਕਿ ਸੋਕਰੇਟਿਸ, ਮੈਂ ਤਾਂ ਸੁਣਿਆ ਵੀ ਸ਼ੀਸ਼ਾ ਜਿਹੜੇ ਸੋਹਣੇ ਹੁੰਦੇ ਨੇ, ਖੂਬਸੂਰਤ ਹੁੰਦੇ ਨੇ, ਉਹ ਦੇਖਦੇ ਨੇ ਵਾਰੀ ਵਾਰੀ ਚੋਰੀ ਅੱਖ ਨਾਲ ਦੇਖਦੇ ਨੇ, ਮੈਂ ਮੇਰਾ ਨੱਕ ਕਿੰਨਾ ਤਿੱਖਾ, ਮੇਰੇ ਵਾਲ ਕਿੰਨੇ ਵਧੀਆ, ਮੇਰਾ ਰੰਗ ਕਿੰਨਾ ਗੂੜਾ, ਮੇਰੇ ਦੰਦ ਕਿੰਨੇ ਵਧੀਆ ਨੇ, ਪਰ ਤੂੰ ਤਾਂ ਅਗਲੀ ਹੈ, ਫਿਰ ਵੀ ਤੂੰ ਕੋਈ ਸ਼ੀਸ਼ਾ ਰੱਖਦਾ, ਮੈਨੂੰ ਗੱਲ ਨਹੀਂ ਸਮਝ ਲੱਗੀ। ਸੋ ਸੋਕਰੇਟਿਸ ਦੀ ਸੋਚ ਦੇਖੋ, ਉਹ ਕਹਿੰਦਾ ਭਾਈ ਸਾਹਿਬ ਸ਼ੀਸ਼ਾ ਮੈਂ ਇਸ ਕਰਕੇ ਰੱਖਦਾ, ਜਦੋਂ ਸ਼ੀਸ਼ੇ 'ਚ ਮੈਂ ਆਪਣੀ ਸ਼ਕਲ ਦੇਖਦਾ ਤਾਂ ਉਦੋਂ ਰੱਬ ਨੂੰ ਕਹਿੰਦਾ ਕਿ ਰੱਬਾ ਭਾਵੇਂ ਤੂੰ ਮੇਰੀ ਸ਼ਕਲ ਚੰਗੀ ਨਹੀਂ ਬਣਾਈ, ਮੇਰੇ ਮੂੰਹ ਤੇ ਦਾਗ ਨੇ, ਕੱਦ ਛੋਟਾ, ਰੰਗ ਕਾਲਾ, ਬਦਸੂਰਤ ਬਣਾਇਆ, ਪਰ ਮੈਥੋਂ ਅਜਿਹੇ ਕੰਮ ਕਰਵਾਈ ਜਿਸ ਕਰਕੇ ਦੁਨੀਆ ਮੇਰੀ ਸ਼ਕਲ ਕਰਕੇ ਨਹੀਂ, ਸਗੋਂ ਮੇਰੇ ਚੰਗੇ ਕੰਮਾਂ ਕਰਕੇ ਮੈਨੂੰ ਯਾਦ ਕਰੇ। ਇਹ ਹੈ ਪੋਜ਼ਿਟਿਵ ਅਪਰੋਚ। ਮਹਾਤਮਾ ਗਾਂਧੀ ਇੱਕ ਵਾਰ ਟ੍ਰੇਨ ਤੇ ਜਾ ਰਹੇ ਸੀਗੇ, ਤੁਹਾਨੂੰ ਪਤਾ ਬੀ ਸ਼ੇਪ ਦੀਆਂ ਕੈਂਚੀ ਮਾਰ ਕੇ ਚੱਪਲਾਂ ਪਾਈਆਂ ਹੁੰਦੀਆਂ ਸੀ ਉਹਨਾਂ ਦੀ, ਸਿੰਪਲ ਲਾਈਫ ਸੀ ਉਹਨਾਂ ਦੀ। ਉਹ ਜਦੋਂ ਗੱਡੀ ਚੜ੍ਹਨ ਲੱਗੇ, ਇੱਕ ਪੈਰ ਦੀ ਜੁੱਤੀ ਲੈ ਕੇ ਡਿੱਗ ਪਈ, ਗੱਡੀ ਚੱਲ ਪਈ। ਜਦੋਂ ਗੱਡੀ ਚੱਲ ਪਈ, ਕਈ ਲੋਕਾਂ ਨੇ ਦੇਖਿਆ ਵੀ ਗਾਂਧੀ ਜੀ ਦੀ ਜੁੱਤੀ ਡਿੱਗ ਪਈ ਪਲੇਟਫਾਰਮ ਤੇ, ਤੇ ਗਾਂਧੀ ਜੀ ਨੇ ਦੂਜੇ ਪੈਰ ਦੀ ਜੁੱਤੀ ਕੱਢ ਕੇ ਭਗਾ ਕੇ ਉਧਰ ਨੂੰ ਮਾਰੀ। ਤਾਂ ਕਿਸੇ ਨੇ ਪੁੱਛਿਆ ਵੀ ਤੁਸੀਂ ਦੂਜੀ ਜੁੱਤੀ ਵੀ ਸਿੱਟਤੀ ਗਾਂਧੀ ਜੀ, ਉਹ ਕਹਿੰਦਾ ਕਿਸੇ ਦੇ ਕੰਮ ਤਾਂ ਆਜੂ ਦੂਜੀ ਇੱਕ ਜੁੱਤੀ ਨਾਲ ਕੀ ਕਰੂਗਾ। ਇਹ ਹੈ ਪੋਜ਼ਿਟਿਵ ਅਪਰੋਚ। ਵਿਵੇਕਾਨੰਦ ਨੂੰ ਗੋਰੀ ਨੇ ਪੁੱਛਿਆ ਸੀਗਾ ਤੂੰ ਮੇਰੇ ਨਾਲ ਵਿਆਹ ਕਰਾ ਲੈ, ਤੂੰ ਬੜੀ ਵਧੀਆ ਪਰਸਨੈਲਿਟੀ ਹੈ, ਬਹੁਤ ਵਧੀਆ ਇੰਗਲਿਸ਼ ਬੋਲਦਾ, ਐਨ ਪੂਰੀ ਪਰਸਨੈਲਿਟੀ ਸੀ, ਤਾਂ ਕਿਉਂ? ਉਹ ਕਹਿੰਦੀ ਵੀ ਤੇਰੇ ਵਰਗਾ ਜਿਹੜਾ ਇੰਟੈਲੀਜੈਂਟ ਹੋਊ ਤੇ ਮੈਂ ਖੂਬਸੂਰਤ ਆਪਣੇ ਦੋਨਾਂ ਵਰਗਾ ਪੁੱਤਰ ਹੋਜੂਗਾ। ਵਿਵੇਕਾਨੰਦ ਨੇ ਕਿਹਾ ਮੈਂ ਤਾਂ ਬ੍ਰਹਮਚਾਰੀ ਹਾਂ, ਉਹ ਕਹਿੰਦੀ ਨਹੀਂ ਮੈਨੂੰ ਪੁੱਤਰ ਦੇ ਦੇ, ਜੇ ਬ੍ਰਹਮਚਾਰੀ ਆ ਚੱਲ ਤੂੰ ਮੇਰੇ ਨਾਲ ਊਂ ਰਾਤ ਕੱਟ ਲੈ, ਆਪਣੇ ਬੱਚੇ ਪੈਦਾ ਕਰਨੇ, ਵਿਆਹ ਨਹੀਂ ਕਰਨਾ ਜਿਵੇਂ ਇੱਥੇ ਕੰਮ ਚੱਲਦਾ ਕੈਨੇਡਾ ਅਮੈਰੀਕਾ 'ਚ। ਵਿਵੇਕਾਨੰਦ ਕਹਿੰਦਾ ਜੇ ਤੂੰ ਪੁੱਤਰ ਹੀ ਲੈਣਾ ਤੂੰ ਮੈਨੂੰ ਹੀ ਆਪਣਾ ਪੁੱਤ ਬਣਾ ਲੈ, ਮੈਨੂੰ ਮੇਰੀ ਮਾਂ ਮਿਲ ਜੂ, ਤੈਨੂੰ ਤੇਰਾ ਪੁੱਤ ਮਿਲ ਜੂ, ਸਾਨੂੰ ਚੱਕਰ ਪਾਉਣ ਦੀ ਕੀ ਲੋੜ ਹੈ? ਉਦੀ ਉਹਨੇ ਉਹਦੇ ਪੈਰਾਂ 'ਚ ਡਿੱਗ ਪਈ ਕਿ ਤੁਸੀਂ ਤਾਂ ਸਾਕਸ਼ਾਤ ਪਰਮਾਤਮਾ ਦੇ ਰੂਪ ਹੋ। ਬਿੱਲੀਆਂ ਲੜਾਈ ਝਗੜੇ ਸੀ ਕਰਦਾ ਬਿਨਾਂ ਮਤਲਬ, ਜ਼ਮੀਨਾਂ ਦੇ ਜਾਇਦਾਦਾਂ ਦੇ ਗੁਆਂਢੀਆਂ ਨਾਲ, ਪਾਣੀ ਇੱਧਰ ਨਹੀਂ ਪਾਇਆ ਉੱਧਰ ਨਹੀਂ ਪਾਇਆ, ਸ਼ਿਕਾਇਤਾਂ ਕਰੀਆਂ ਨੇ, ਮੇਰੇ ਚਾਚੇ ਨੇ ਜ਼ਮੀਨ ਦਬਲੀ, ਮੇਰੇ ਤਾਏ ਨੇ ਦਬਲੀ, ਕੋਰਟਾਂ 'ਚ ਜਾਂਦੇ, ਵਕੀਲ ਵੀ ਸਮਾਰਟ ਹੁੰਦੇ ਨੇ, ਉਦੋਂ ਇੱਧਰੋਂ ਵੀ ਲੜਾਉਂਦੇ ਨੇ, ਉੱਧਰੋਂ ਵੀ ਲੜਾਉਂਦੇ, ਫੀਸਾਂ ਲਈ ਜਾਂਦੇ, ਕੋਰਟਾਂ 'ਚ ਕੇਸ ਚੱਲੀ ਜਾਂਦੇ, ਅਖੀਰ ਠੰਡ ਠੰਡ ਗਪਾਲ, ਕੁਛ ਮਿਲਦਾ ਨਹੀਂ, ਤੁਰ ਜਾਂਦੇ ਆ। ਦੋ ਬਿੱਲੀਆਂ, ਉਹਨਾਂ ਨੂੰ ਇੱਕ ਰੋਟੀ ਲੱਭ ਗਈ, ਭੁੱਖੀਆਂ ਸੀ, ਉਹਨਾਂ ਨੇ ਕਿਹਾ, ਉਹ ਕਹਿੰਦੀ ਮੈਂ ਖਾਣੀ ਆ, ਉਹ ਕਹਿੰਦੀ ਮੈਂ ਖਾਣੀ ਆ, ਇੱਕ ਦੂਜੇ ਦੇ ਝਬੂਟੇ ਮਾਰਨ ਲੱਗ ਗਏ। ਉੱਪਰ ਬੈਠਾ ਸੀ ਬਾਂਦਰ, ਜਿਹਨੂੰ ਬਾਪਾ ਮੈਂ ਹੁਣ ਕੀ ਨਾਂ ਨਹੀਂ ਲੈਂਦਾ, ਬੰਦ ਦੀ, ਤੁਸੀਂ ਜਿੱਧਰ ਨੂੰ ਮਰਜ਼ੀ ਲਾ ਲਿਓ। ਬਾਂਦਰ ਕਹਿੰਦਾ ਬਿੱਲੀ ਭੈਣ ਲੜਦੇ ਕਿਉਂ? ਉਹ ਕਹਿੰਦੇ ਸਾਨੂੰ ਆ ਰੋਟੀ ਲੱਭੀ, ਅਸੀਂ ਦੋਨੇ ਭੁੱਖੀਆਂ, ਇਹ ਕਹਿੰਦੀ ਮੈਂ ਖਾਣੀ ਆ, ਕਹਿੰਦੀ ਉਹ ਮੈਂ ਖਾਣੀ ਹੈ, ਉਹ ਕਹਿੰਦਾ ਹੈ ਕਮਲੀਆਂ ਲਿਓ ਮੈਂ ਤੁਹਾਡਾ ਫੈਸਲਾ, ਕਹਿੰਦਾ ਦੀਦੀ ਕਰ ਦੇਣਾ। ਉਹਨੇ ਬਾਂਦਰ ਚਲਾਕ ਸੀ, ਉਹਨੇ ਇੱਕ ਜ਼ਿਆਦਾ ਵੱਡੀ ਤੋੜ ਲਈ, ਇੱਕ ਛੋਟੀ ਤੋੜ ਲਈ, ਛੋਟੀ ਇੱਕ ਨੂੰ ਦਿੱਤੀ, ਵੱਡੀ ਦੂਜੀ ਨੂੰ ਦਿੱਤੀ, ਜਿਹਨੂੰ ਛੋਟੀ ਦਿੱਤੀ ਬਿੱਲੀ ਕਹਿੰਦੀ ਮੈਂ ਕਿਉਂ ਖਾਵਾਂ, ਉਹਦੀ ਤਾਂ ਵੱਡੀ ਹੈ, ਮੇਰੀ ਛੋਟੀ ਆ। ਉਹ ਕਹਿੰਦਾ ਉਹ ਸੋਰੀ ਸੋਰੀ ਸੋਰੀ, ਵੱਡੀ ਵਾਲੀ ਫੜੀ ਉਹਨੇ ਅੱਧੀ ਚੋਂ ਹੋਰ ਥੋੜੀ ਕੱਟ ਕੇ ਆਪ ਖਾ ਲਈ, ਫਿਰ ਉਹ ਦੂਜੀ ਕਹਿੰਦੀ ਆ ਮੇਰੀ ਤਾਂ ਛੋਟੀ ਆ, ਉਹਨੇ ਦੂਜੇ ਦੀ ਫੜ ਲਈ, ਬਾਂਦਰ ਸਾਰੀ ਰੋਟੀ ਖਾ ਗਿਆ, ਬਿੱਲੀਆਂ ਠੰਡ ਠੰਡ ਗੋਪਾਲ। ਸੋ ਉਹੀ ਸਾਡਾ ਹਾਲ ਤਾਂ, ਅਸੀਂ ਲੜਾਈ ਝੜਕਣੇ ਚਲਾਕੀਆਂ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰੀ ਜਾਂਦੇ ਹਾਂ। ਆ ਰੂਸ ਤੇ ਜੁਕਨੇ ਯੂਕਰੇਨ ਨੇ ਕਿੰਨੀਆਂ ਬਿਲਡਿੰਗਾਂ ਢਾਤੀਆਂ, ਕਿੰਨੇ ਲੋਕ ਮਰ ਗਏ। ਆ ਤਿੰਨ ਕੁ ਦਿਨਾਂ ਦੀ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲੱਗੀ, ਕਹਿੰਦੇ ਨੇ ਕੋਈ ਨੁਕਸਾਨ ਨਹੀਂ ਹੋ, ਬਥੇਰੇ ਬੰਦੇ ਮਰੇ ਨੇ, ਕਿੰਨੀਆਂ ਜ਼ਮੀਨਾਂ ਜਾਇਦਾਦਾਂ। ਇਜ਼ਰਾਈਲ ਤੇ ਫਿਲਸਤੀਨ ਦੀ ਕਿੰਨੀ ਲੜਾਈ ਹੋ ਰਹੀ ਹੈ। ਇਹ ਲੜਾਈ ਚ ਕੱਢਣ ਦਾ ਗੁੱਸਾ ਹੀ ਹੈ ਵੀ ਮੈਂ ਨਹੀਂ ਛੱਡਣਾ, ਮੈਂ ਨਹੀਂ ਮੰਨਣਾ। ਕਸ਼ਮੀਰ ਵੀ ਉੱਥੇ ਹੀ ਹੈ, ਨਾ ਪਾਕਿਸਤਾਨ ਕੋਲੇ ਜਾ ਸਕਦਾ ਨਾ ਇੰਡੀਆ ਕੋਲੇ, ਜਿੱਥੇ ਜ਼ਮੀਨ ਪਈ ਹੈ ਹਜ਼ਾਰ ਸਾਲ ਪਹਿਲਾਂ ਵੀ ਉੱਥੇ ਸੀ, ਹਜ਼ਾਰ ਸਾਲ ਬਾਅਦ ਚ ਹੋਊਗੀ। ਇਹ ਸਾਡੇ ਮਨ ਦੀ ਸ਼ਰਾਰਤ ਹੈ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ। ਦੇਖੋ ਪਰਮਾਤਮਾ ਨੇ ਸਾਡੇ ਜਿਹੜੀਆਂ ਅੱਖਾਂ ਨੇ ਨਾ, ਅੱਖਾਂ ਇਹ ਮੂਹਰੇ ਲਾਈਆਂ, ਇੱਥੇ ਨਹੀਂ ਲਾਈਆਂ, ਪਿੱਛੇ ਕਰ ਦਿੰਦੇ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਸਾਨੂੰ ਅੱਗੇ ਦੇਖਣ ਦੀ ਲੋੜ ਹੈ, ਫਿਊਚਰ ਦੇਖਣ ਦੀ ਲੋੜ। ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ, ਜੋ ਗਲਤੀਆਂ ਕੀਤੀਆਂ ਉਹਦੀਆਂ ਮਾਫ਼ੀ ਮੰਗੋ। ਪਰਮਾਤਮਾ ਸਾਨੂੰ ਇਸ਼ਾਰਾ ਕਰਦਾ, ਅਸੀਂ ਤਾਂ ਮੁੜ ਮੁੜ ਕੇ ਪਿੱਛੇ ਦੇਖੀ ਜਾਂਦੇ, ਪਿੱਛੇ ਹੀ ਦੇਖੀ ਜਾਂਦੇ ਹਾਂ। ਆਹ ਸਾਡੇ ਦੋ ਕੰਨ ਲਾਏ ਨੇ, ਇੱਕ ਮੂੰਹ ਲਾਇਆ, ਇਹਦਾ ਕੀ ਮਤਲਬ ਹੈ? ਕੰਨਾਂ ਦਾ ਜ਼ਿਆਦਾ ਸੁਣੋ, ਬਕ 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 ਸਾਰਾ ਵਕਤ ਨਾ ਕਰੋ, ਸੁਣੋ ਜ਼ਿਆਦਾ, ਬੋਲੋ ਘੱਟ। ਸੋ ਇਹ ਗੱਲਾਂ ਪਰਮਾਤਮਾ ਨੇ ਲਾਈਆਂ, ਇਸ ਕਰਕੇ ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਫਿਰ ਦੇਖੋ ਸਾਨੂੰ ਮੌਤ ਹੀ ਭੁੱਲੀ ਬੈਠੀ ਹੈ। ਕਿਸੇ ਨੂੰ ਪੁੱਛ ਕੇ ਦੇਖ ਲਓ, ਜੇ ਕੋਈ ਮੇਰੇ ਵਰਗਾ ਕਹਿੰਦਾ ਵੀ ਪਤਾ ਨਹੀਂ ਕਦੋਂ ਚੱਲੇਗਾ, ਨਾ 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 ਮੌਤ ਬਾਰੇ ਨਾ ਗੱਲ ਕਰ, ਇਹੀ ਰਿਸ਼ਤੇਦਾਰ ਕਹਿੰਦੇ ਕਿਉਂ ਨਾ ਕਰੋ ਜੀ, ਜਿਹਦੇ ਮੌਤ ਹੀ ਯਾਦ ਨਹੀਂ, ਜਾਣਾ ਤਾਂ ਹੈ ਹੀ ਹੈ, ਫਿਰ ਕੀ ਫਾਇਦਾ? ਜੇ ਬੰਦਾ ਮੌਤ ਨੂੰ ਯਾਦ ਰੱਖੂ ਤਾਂ ਹੋ ਸਕਦਾ ਉਹ ਭੈੜੇ ਖੋਟੇ ਕੰਮ ਕਰਨੇ ਬੰਦ ਕਰ ਦੇ, ਕੋਈ ਪਤਾ ਨਹੀਂ ਮੈਂ ਤਾਂ ਕਦੋਂ ਚਲੇ ਜਾਣਾ, ਕਦੋਂ ਮਰਨਾ, ਜੇ ਦਿਲੋਂ ਹੋ ਜੇ ਫਿਰ ਮੈਨੂੰ ਕੀ ਲੋੜ ਹੈ ਠੱਗੀਆਂ ਠੋਰੀਆਂ ਕਰਨੀ, ਮੈਨੂੰ ਕੀ ਲੜਾਈ ਝਗੜਾ ਕਰਨੀ, ਮੈਨੂੰ ਕੀ ਲੋੜ ਹੈ ਨਫ਼ਰਤ ਕਰਨੀ, ਮੈਨੂੰ ਕੀ ਲੋੜ ਹੈ ਜੱਫੇ ਮਾਰਨ ਦੀ? ਇੱਕ ਵਾਰ ਬਾਬਾ ਫਰੀਦ ਕਿਸੇ ਪਿੰਡ ਕੋਲੋਂ ਦੀ, ਪਿੰਡ ਵਿੱਚ ਦੀ ਜਾ ਰਹੇ ਸੀਗੇ, ਉੱਥੇ ਕਿਸੇ ਦੇ ਘਰੇ ਮੌਤ ਹੋ ਗਈ, ਡੈਡ ਬੋਡੀ ਪਈ ਆ, ਲੋਕ ਰੋਈ ਜਾ ਰਹੇ ਨੇ, ਅੱਗੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਸੀ। ਜਦੋਂ ਬਾਬਾ ਫਰੀਦ ਨਿਕਲੇ ਤੇ ਉਹਨਾਂ ਨੇ ਦੇਖਿਆ ਬਾਬਾ ਫਰੀਦ ਯਾਰ ਨੇ ਵੀ ਪਹੁੰਚੇ ਹੋਏ ਸੰਤ ਨੇ, ਫਟਾਫਟ ਬਾਬਾ ਫਰੀਦ ਨੂੰ ਕਿਹਾ ਵੀ ਆਓ ਜੀ ਸਾਡੇ ਘਰ। ਦੇਖਿਆ ਬਾਬਾ ਫਰੀਦ ਅੰਦਰ ਆ ਗਏ, ਸਾਰੇ ਬੰਦੇ ਰੋ ਰਹੇ ਸੀਗੇ। ਕਿਸੇ ਬੰਦੇ ਨੇ ਖੜੇ ਹੋ ਕੇ ਕਿਹਾ ਕਿ ਫਰੀਦ ਸਾਹਿਬ ਤੁਸੀਂ ਤਾਂ ਉੱਚ ਕੋਟੀ ਦੇ ਮਹਾਤਮਾ ਹੋ, ਕੋਈ ਸਾਨੂੰ ਗਿਆਨ ਦੀ ਗੱਲ ਦੱਸੋ ਅੱਜ ਅਸੀਂ। ਉਹ ਚੁੱਪ ਹੋ ਗਏ। ਦੂਜੀ ਵਾਰ ਫੇਰ ਕਿਸੇ ਨੇ ਕਿਹਾ ਕਿ ਅੱਜ ਤੁਸੀਂ ਬੋਲਦੇ ਕਿਉਂ ਨਹੀਂ, ਸਾਨੂੰ ਕੋਈ ਗਿਆਨ ਦੀ ਗੱਲ ਦਿਓ, ਅੱਜ ਸਤਸੰਗ ਕਰੋ। ਉਹ ਫੇਰ ਚੁੱਪ ਰਹੇ। ਤੀਜੀ ਵਾਰ ਫੇਰ ਕਿਸੇ ਨੇ ਕਿਹਾ ਕਿ ਤੁਸੀਂ ਦੱਸੋ ਤਾਂ ਸੀ ਗਿਆਨ ਦੀ ਗੱਲ। ਉਹ ਕਹਿੰਦੇ ਭਰਾਵੋ, ਮੈਂ ਤੁਹਾਨੂੰ ਗਿਆਨ ਦੀ ਗੱਲ ਕੀ ਦੱਸਾਂ, ਤੁਹਾਡੇ ਸਾਹਮਣੇ ਡੈਡ ਬੋਡੀ ਪਈ ਹੈ, ਇਹਨੂੰ ਦੇਖ ਕੇ ਕੋਈ ਗਿਆਨ ਦੀ ਲੋੜ ਹੈ ਤੁਹਾਨੂੰ? ਜਦੋਂ ਪਤਾ ਵੀ ਆਹ ਚਲਾ ਜਿਹੜਾ ਅਕੜਿਆ ਤੁਰਿਆ ਫਿਰਦਾ ਸੀਗਾ, ਰੁਲਦੂ ਰਾਮ ਕਸ਼ਮੀਰੀ ਚੰਦ ਹਰਪ੍ਰੀਤ ਸਿੰਘ ਜੀ, ਆ ਡੱਬੇ ਚ ਬੰਦ ਪਏ ਨੇ ਜਿਹੜੇ ਕਿ ਫਟਾਫਟ ਭੱਜੇ ਫਿਰਦੇ, ਟਾਈਮ ਨਹੀਂ ਸੀਗਾ, ਤੇ ਇਹ ਤੋਂ ਕੁਝ ਸਿੱਖ ਲਓ। ਯੇ ਤਨ ਹੈ ਕਾਗਜ਼ ਕੀ ਪੁੜੀਆ, बूंद पड़त गल जाओगे, कहो कबीर एक कहो कबीर सुनो भी साधो, एक नाम बिना पछताओगे। परमात्मा का नाम जप लो, जिमें कागज ते पानी पिया गल जांदी है ना, इस तरह साडे शरीर ने गल जाना है। माटी कहे कुमार को क्या तू रोंदे मो, माटी कहे कुमार को क्या तू रोंदे मो, एक दिन ऐसा होएगा मैं रोंदूंगी तो। कमियार मिट्टी दे गुण गुण के भांडे बनाउंदा, मिट्टी कहंदी कमियार साहब ओ दिन नूं याद करो जो तुसी मर जाना, ताडी मिट्टी बन जूगी, फिर मैनू भी तुहाडे नाल रल के भांडे बनगे ताडे भी। सो इस करके सानू अपनी जिंदगी दी हकीकत पहचान लेनी चाहिंदी है। गुरु साहब ने कहा सी ना, मानस जन्म दुर्लंभ है, होत ना बारंबार, ज्यों बन फल पक पोए गिरे बहर ना लागे डार। जिमें एक दरख्त नाल फल जो पक जांदा थले डिग पे ना, मुड़के दरख्त नाल नहीं लग सकता। इस तरह जो साडी हवा निकल गई फिर मुड़के तुसी तुर फिर नहीं सकदे, फिर जफा नहीं पा सकदे। इस करके चार गवाया हंड के चार गवाया सम, लेखा रब मंगेसिया तू आयो केड़े काम। खा पी के सौ के कर लिया, रब पुछूगा भाई साहब तेनू इस करके भेजा सी भी बच्चे जम लिया, पैसे इकट्ठे कर लिया, खा लिया पी लिया सौ लिया निंदा चुगली कर ली, ए परपज नहीं सी साडा। साडा परपज तां उस परमात्मा दे नाल विसाल करना सी। रेनू कुमरा जी साडे फैमिली फ्रेंड ने, वह भी देख रहे ने, थैंक यू वेरी मच। देखो सोच के देख रहा करो माड़ा जा के सानू रब की बंदगी जरूर करनी चाहिए है। जेड़ा रब की बंदगी नहीं करता वो कखा वांगू रोल जांदा, उनू जग विच खुशियां मिलदियां नहीं। जेड़ा सबर संतोख नू भुल जांदा, जेड़ा नेकियां करदा सब दे नाल पै रब दे घर उहदा मुल जांदा। पर कदे अपनी शकल तां कदे दो चार मिनट खड़ के शीशे मूहरे देखो, हकीकत तां देखो, शीशा तुहानू जवाब देगा कि किथे गईआं साडी रोशनी जिहदे नाल देखदे हुंदे सी। अज सूई धागा पाउणा मुश्किल हो गया, ऐनकां लगियां साडे, किथे गए साडे बत्ती दंद नकली लवाए हुए ने, किथे गए साडी गोडियां दी गिरी जिहड़े भज भज के तुरे फिरदे सी, किथे गए साडे हथ पैर जिहदे झूडियां पै गईआं, किथे गया नैन नक्स जिहदे असीं आर्टिफिशियल बोटैक्स तां कराई जांदे आ पर गल नहीं बनती। सो बाल झड़ गए किथे, असीं मनोज कुमार बनते सी रोज कसे लवा लवा के, हेमा माली बनते, हुण बाल ही नहीं है साडे, बिगल पाउंदे फिरदे आ, इह किथे गए शीशा दसदा। सो इस करके सानू शीशा दसूगा भाई साहब इन्नी जिंदगी कढ ली हुण थोड़ी जी बची है। फरीद साहब ने कहा सी ना, देख फरीदा झूड़ियां, जिहड़े मुंह ते झूड़ियां पै गईआं ना उहनू देख, देख फरीदा झूड़ियां, दाड़ी होई पूर, रंग जिन्ना मर्जी ला लो दाड़ी चिट्टी आ गई, अग्गा नेड़े आ गया पिछा रह गया दूर। अग्गा तां जिहड़ा है गया नेड़े, मौत नेड़े आ गई, जिहड़े 70-80 साल 50-60 साल कटे उह दूर हो गए, हुण तां तूं मौत दे नेड़े खड़ा है। जदों असीं मौत दे नेड़े हो जांगे ना फिर असीं कोई गलत काम नहीं करदे, साडी अप्रोच सिद्धी हो जांदी है। साडे घर न्याणा जम पिया, असीं MP बन गए, मनिंदर सिद्धू जी मिनिस्टर बन गए, उहदे चाचे ने ताए ने फटाफट बराड नू जां होर नू लड्डूआं दे 100 डब्बे बना दे भी अपना मुंडा मिनिस्टर बन गया, जां रूबी साडी सोता जी डिप्टी मिनिस्टर बन गए, बुद्धे दे लड्डू फटाफट। असीं सोचदे आं देखिया मेरे बापू ने कारनी नू चलाकी करके लॉबी क्रिएट करके मिनिस्टर बनाता, ऊं ओह बनाता, ओह जिहने बनाया परमात्मा ने उहनू तां तुसीं भुल्ले बैठे हो। ते जे कारनी ने हटाता तुहानू फिर कहोगे कारनी वधिया बंदा नहीं, मैनू उहने चुगली करती, जे कोई बीमार ठमार होगा कहिंदे डाक्टर सारे ही पैसे लई जांदे ने, रब ने चंगा नहीं किता, नुक्स रब नू कढी जांदे आ। सो एटीट्यूड ठीक करो, जे कोई खुशी हुंदी है ना तां उहदे लई परमात्मा दा शुकर करो, सच्चे पातशाह शुकर है शुकर है शुकर है, मेरा शरीर तंदुरुस्त है, लाल चंगी है, रोटी नू खाण नू मिलदी है। उदों अपने आप नू ना मूहरे रखो, हर खुशी विच परमात्मा दा शुकर, जे दुख हो जे तां उहदे कोले अरदास करो कि सच्चे पातशाह कोई गलती जरूर होई है जिहदे करके दुख होया, तू मैनू बख्श दे बख्श दे बख्श दे। इस करके जदों तुसी परमात्मा कोले फरियाद करोगे गलतियां मनोगे वह बख्श भी दिंदा है, ते बख्शू कदों उस तों बाद हर वेले भजन बंदगी करो सिमरन करो। जदों तुसी भजन सिमरन करदे हो ते तुहानू वधिया ज्ञान हो जांदा है, वधिया जिंदगी हो जांदी है, ते फिर चाहे गोडे दुखदे भी रहन ना तां भी कोई फर्क नहीं साडी हुंदी है, साडे अपने कर्मां दे फल ने। ते जदों कर्मां दे फल दी गल करदे आं ਉਦੋਂ ਫਿਰ ਅਸੀਂ ਡਰਦੇ ਨਹੀਂ ਹਾਂ। ਉਦੋਂ ਅਸੀਂ ਸੋਚਦੇ ਹਾਂ ਵੀ ਜਦੋਂ ਜਵਾਨੀ ਹੁੰਦੀ ਸੀ ਕਿਵੇਂ ਦਾਰੂ ਦੇ ਉੱਤੇ ਉਬਲਦੇ ਉਬਲਦੇ ਅੰਡੇ ਖਾਂਦੇ ਸੀ, ਕਿੰਨਾ ਆਮਲੇਟ ਖਾ ਕੇ ਮਜ਼ਾ ਆਉਂਦਾ ਸੀ, ਚਿਕਨ ਖਾ ਕੇ ਸਵਾਦ ਹੁੰਦਾ ਸੀ, ਦਾਰੂ ਦੇ ਪੈਗ ਦਿਪ ਪੈਗ ਦਿਪ ਪੈਗ ਦਿਪ ਪੈਗ, ਹੈ ਨਾ। ਉਦੋਂ ਜਨਾਨੀ ਨੂੰ ਚੱਕ ਕੇ ਭਾਂਡਾ ਮਾਰਿਆ, ਗਾਲਾਂ ਕੱਢਦੇ ਸੀ, ਹੁਣ ਪਜਾਮੇ ਚ ਟੱਟੀ ਪਿਸ਼ਾਬ ਨਿਕਲਦਾ, ਹਸਪਤਾਲਾਂ ਜਾਂਦਾ, ਕਿਡਨੀ ਫੇਲ ਹੋ ਗਈ, ਲੀਵਰ ਫੇਲ ਹੋ ਗਿਆ, ਹਾਰਟ ਫੇਲ ਹੋ ਗਿਆ, ਤੁਰਿਆ ਨਹੀਂ ਜਾਂਦਾ, ਕੁਛ ਨਹੀਂ ਕਰਦਾ, ਬੁਰਾ ਹਾਲ ਹੈ, ਸਾਰਾ ਦਿਨ ਸਾਹ ਨਹੀਂ ਆਉਂਦਾ। ਇਹ ਸਾਡੇ ਕਿੱਤੇ ਵੀ ਨੇ, ਜਦੋਂ ਕਿੱਤੇ ਵੀ ਨੇ ਉਹਦੀ ਮਾਫ਼ੀ ਮੰਗਦੇ ਹੋ, ਪਰਮਾਤਮਾ ਫੇਰ ਵੀ ਪਸੀਜ ਜਾਂਦਾ। ਇਹ ਗੱਲ ਖਿਆਲ ਰੱਖੋ, ਜਦੋਂ ਅਸੀਂ ਪਿਓ ਕੋਲੇ ਜਾ ਕੇ ਮਾਫ਼ੀ ਮੰਗਦੇ ਹਾਂ ਨਾ, ਪਿਓ ਵੀ ਜਾ ਕੇ ਜੱਫੀ ਪਾਉਣਾ, ਚੱਲ ਕੋਈ ਗੱਲ ਨਹੀਂ ਮੈਂ ਦੇਖ ਲੂੰਗੀ, ਸਿੱਧ ਨਹੀਂ, ਪਰਮਾਤਮਾ ਕੋਲੋਂ ਸੱਚੇ ਦਿਲੋਂ ਮਾਫ਼ੀ ਮੰਗੋ ਤੇ ਫੇਰ ਉਹ ਬਖਸ਼ ਵੀ ਦਿੰਦਾ। ਬਾਹਰੇ ਆਰਗੂਮੈਂਟ ਵੀ ਨਾ ਕਰਿਆ ਕਰੋ ਜ਼ਿੰਦਗੀ ਚ ਬਹਿ ਕੇ, ਐਵੇਂ ਗੱਲ ਦੀ ਟੋਕੀ ਜਾਣਾ ਟੋਕੀ ਜਾਣਾ ਟੋਕੀ ਜਾਣਾ। ਕਿਸੇ ਨੂੰ ਪੁੱਛੋ ਵੀ ਉਹ 12 ਮੈਂ ਕੇਲੇ ਲਿਆਇਆ, ਕਹਿੰਦਾ 12 ਥੋੜਾ ਨੇ, ਉਹ ਕਹਿੰਦਾ 12 ਤਾਂ ਮੈਂ ਲਿਆਇਆ, ਆਦੇ 1, 2, 3, 4, 5, 6, 7, 8, 9, 10, 11, 12। ਉਹ ਕਹਿੰਦਾ ਐਵੇਂ ਇੱਕ ਦਰਜਨ ਹੈ, ਟੋਕਣਾ ਵੀ ਦਰਜਨ ਤੇ 12 ਚ ਕੀ ਫਰਕ ਹੈ ਜੀ, ਟੋਕਣਾ ਬੰਦ ਕਰੋ ਕੰਪਨੀ ਚ ਬੈਠ ਕੇ ਤਾਂ ਤੁਹਾਡੀ ਬਣੂਗੀ। ਸਾਨੂੰ ਇਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਗੱਲਾਂ ਨੇ ਨਾ, ਇਹ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਫੇਰ ਸਾਨੂੰ ਫਾਇਦਾ ਮਿਲਦਾ। ਮੇਰੇ ਘਰ ਟਾਈਮ ਸਮਾਪਤ ਹੋ ਗਿਆ, 1 ਮਿੰਟ ਰਹਿ ਗਿਆ, ਚਲੋ ਇਹ ਵੀ ਗੱਲ ਨਿਬੇੜ ਲੈਣੇ ਆ। ਸੋ ਦੂਜੇ ਦੀ ਖੁਸ਼ੀ, ਦੂਜਾ ਖੁਸ਼ੀ ਕਰੋ, ਕੋਈ ਲਾਂਭੇ ਨਾ ਦਿਆ ਕਰੋ। ਇੱਕ ਸੇਠ, ਮੈਂ ਕਾਲਜ ਲਿਖੀ ਸੀ ਕਹਾਣੀ, ਸੇਠ ਕਾਰ ਚ ਜਾ ਰਿਹਾ ਗਰਮੀ ਚ, ਪਿੱਛੇ ਬੈਠਾ ਢਿੱਡ ਵੱਡਾ ਸਾਰਾ ਜਿਹਾ, ਉਧਰੋਂ ਕੋਈ ਕੁੜੀ ਆ ਗਈ, ਉਹਦੇ ਸਿਰ ਤੇ ਘਾਹ ਚੱਕਿਆ ਹੋਇਆ, ਨੰਗੇ ਪੈਰੀ ਹੈ, ਦੋਨੇ ਜਣੇ ਜਦੋਂ ਕ੍ਰਾਸ ਕੀਤੇ ਰੁਕ ਗਏ, ਕੁੜੀ ਜਾਗਦੀ ਹੈ ਪਿੱਛੇ ਤੇ ਸੇਠ ਕਾਰ ਚ ਬੈਠਾ, ਕਹਿੰਦੀ ਰੱਬਾ ਤੂੰ ਆਹ ਕੀ ਕੀਤਾ, ਮੇਰੇ ਇੰਨੇ ਕਰਮ ਮਾੜੇ, ਮੈਂ ਨੰਗੇ ਪੈਰੀ ਹਾਂ ਤੇ ਸੇਠ ਕਾਰ ਚ ਆਰਾਮ ਨਾਲ ਤੁਰਿਆ ਜਾਂਦਾ, ਰੱਬ ਨੂੰ ਲਾਂਭਾ। ਉਹ ਸੇਠ ਵੀ ਰੁਕਿਆ ਪਿੱਛੇ ਜਾ ਕੇ, ਉਹ ਕਹਿੰਦਾ ਰੱਬਾ ਆਹ ਕੀ ਕੀਤਾ, ਮੇਰੇ ਤੋਂ ਤੁਰਿਆ ਨਹੀਂ, ਮੇਰੇ ਤਾਂ ਸਾਹ ਹੀ ਨਹੀਂ ਉਹਦਾ, ਕਿੱਡਾ ਵੱਡਾ ਸ਼ਰੀਰ ਆ। ਕੁੜੀ ਕਹਿੰਦਾ ਕਿੰਨੀ ਇਸ਼ਟ ਪੁਸ਼ਟ ਆ, ਘਾਟ ਨੰਗੇ ਪੈਰੀ ਭੱਜੀ ਜਾਂਦੀ ਹੈ। ਸੋ ਰੱਬ ਨੂੰ ਲਾਂਭਾ ਦਿਓ, ਗੱਲ ਖਤਮ ਜਿੱਦਣ ਮਰਜ਼ੀ ਹੋਵੇ। ਸੋ ਇਹ ਐਟੀਟਿਊਡ ਸਾਨੂੰ ਠੀਕ ਕਰਨ ਦੀ ਲੋੜ ਹੈ, ਕਰਮ ਆਪਣੇ ਨੇ ਕਿਤੇ ਵੇ ਉਹਦੇ ਬਾਰੇ ਝਾਤੀ ਮਾਰੀ, ਉਹਨੂੰ ਠੀਕ ਕਰ ਲਈਏ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ। ਮਗਰ ਹਮੇ ਜੀਣਾ ਨਹੀਂ ਆਤਾ, ਨਸ਼ਾ ਤੋ ਹਰ ਸ਼ੈ ਮੇ ਹੈ, ਮਗਰ ਹਮੇ ਪੀਣਾ ਨਹੀਂ ਆਤਾ। ਥੈਂਕ ਯੂ, ਸੁਣੋ ਗਾਣਾ ਜੀ।
कितनी शक्ति हमें दे न दाता, मन का विश्वास कम।
मलविंदर भारद्वाज जी भी मेरा प्रोग्राम देख रहे ने, ग्रेट मोमेंट्स, ਥੈਂਕ ਯੂ ਵੈਰੀ ਮਚ ਭਾਰਦਵਾਜ ਸਾਹਿਬ। ਮੇਰੇ ਕਿਉਂਕਿ ਜਦੋਂ ਲਾਈਵ ਚ ਨਾ ਆਉਂਦੇ ਨੇ ਨਾ, ਪਤਾ ਨਹੀਂ ਹੁੰਦਾ, ਤੇ ਮੈਂ ਹੌਲੀ ਹੌਲੀ ਕੋਸ਼ਿਸ਼ ਕਰਦਾ ਕਿ ਜਦੋਂ ਮੈਂ ਬੋਲਦਾ ਨਾ, ਜੇ ਕੋਈ ਨੋਨ ਨੋਟਿਸ ਆ ਜਾਣ ਮੈਂ ਕਰਦਾ। ਜਿਵੇਂ ਰੇਨੂ ਜੀ ਦਾ ਆਇਆ, ਰਮੇਸ਼ ਜੀ ਦਾ ਆਇਆ, ਅਰਸ਼ਦ ਜੀ ਦਾ ਆਇਆ, ਜਗਦੀਸ਼ ਜੀ ਦਾ ਸੀਗਾ, ਤੇ ਹੋਰ ਵੀ ਬੜੇ ਨਾਂ ਨੇ। ਧਾਮੀ ਸਾਹਿਬ ਦਾ ਨਾਮ ਲਿਖਿਆ ਨਿਕਲ ਗਿਆ, ਸ਼ਾਇਦ ਮੈਂ ਗਲਤ ਨਾ ਪੜਿਆ ਹੋਵੇ। ਰਜਨੀ ਜੀ ਦੇਖ ਰਹੇ ਨੇ ਪ੍ਰੋਗਰਾਮ, ਤੁਸੀਂ ਦੇਖਿਆ ਕਰੋ, ਮੈਨੂੰ ਵੀ ਖੁਸ਼ੀ ਹੁੰਦੀ ਹੈ। ਤੇ ਲਾਈਵ ਪ੍ਰੋਗਰਾਮ ਦਾ ਜੇ ਕੋਈ ਕਿਹਾ ਜਾਂ ਵੱਧ ਕੱਢ ਲਈ, ਉਹਦੇ ਲਈ ਮੈਂ ਐਡਵਾਂਸ ਹਰ ਟਾਈਮ ਹੀ ਮਾਫ਼ੀ ਮੰਗਦਾ। ਹਾਂਜੀ, ਕਿਉਂਕਿ ਆਪਾਂ ਅੜਦੇ ਨਹੀਂ ਹਾਂ, ਗਲਤੀ ਮੰਨ ਕੇ ਜੇ ਖੇੜਾ ਛੁੱਟਦਾ ਹੋਰ ਕੀ ਚਾਹੀਦਾ। ਥੈਂਕ ਯੂ ਵੈਰੀ ਮਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਸਾਰੀ ਜਿੰਨਾ ਵੀ ਸੋਹਣਾ ਹੋਵੇ। ਤੁਹਾਡੀ ਬਿਨਾ ਨਹੀਂ ਹੋ ਜਾਂਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
कोई बात सादा सी है